ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੁਹੈ ਵੇਸ ਦੁਹਾਗਣੀ ਪਰ ਫਿਰ ਰਾਵਣ ਜਾਏ ਫਿਰ ਛੋਡਿਆ ਘਰ ਆਪਣੈ ਮੋਹੀ ਦੂਜੈ ਪਾਏ ਸੁਹੈ ਵੇਸ ਦੁਹਾਗਣੀ ਪਰ ਫਿਰ ਰਾਵਣ ਜਾਏ ਫਿਰ ਛੋਡਿਆ ਘਰ ਆਪਣੈ ਮੋਹੀ ਦੂਜੈ ਪਾਏ ਮਿੱਠਾ ਕਰਕੇ ਖਾਇਆ ਬਾਹੁ ਸਾਧੋ ਵਧਿਆ ਰੋਗ ਸੁਧ ਪਤਾਰ ਹਰ ਛੋਡਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸਿਗਾਰ ਸਹਿਜ ਸੱਚ ਫਿਰ ਰਾਵਿਆ ਹਰ ਨਾਮਾ ਔਰ ਤਾਰ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਫਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਫਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਟਲ ਚਵਰ ਸ਼ਤਰ ਤਖ ਦੇ ਮਾਲਕ ਰੂਹਾਨੀਅਤ ਦੇ ਭੰਡਾਰ ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਅਕਾਲ ਪੁਰਖ ਵਾਹਿਗੁਰੂ ਦੁਆਰਾ ਬਖਸ਼ਿਸ਼ ਕੀਤੇ ਹੋਏ ਮਾਨਸ ਜਨਮ ਦੁਰਲੱਭ ਦੇ ਦੀਆਂ ਅਮੁੱਲਕ ਘੜੀਆਂ ਸੋਢੀ ਸੁਲਤਾਨ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਕੇ ਹਾਜ਼ਰੀਆਂ ਭਰ ਕੇ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ। ਸਮੁੱਚੀ ਮਨੁੱਖਤਾ ਦੇ ਕਲਿਆਣ ਵਾਸਤੇ ਅਧਿਆਤਮ ਪੰਧੀਆਂ ਨੂੰ ਰਾਹ ਦਰਸਾਉਣ ਵਾਸਤੇ ਜੋ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਪਾਵਨ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਇਸ ਪਾਵਨ ਪਵਿੱਤਰ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਵਿਚਾਰ ਕਰਨ ਵਾਸਤੇ ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਆਪਾਂ ਜੁੜ ਬੈਠੇ ਹਾਂ। ਬਹੁਤ ਹੀ ਪਿਆਰ ਦੇ ਨਾਲ ਪਾਵਨ ਸ਼ਬਦ ਦੇ ਪਹਿਲੇ ਸਲੋਕ ਦਾ ਜਾਪ ਆਪ ਜੀਆਂ ਨੇ ਸਰਵਣ ਕੀਤਾ ਹੈ। ਇਹ ਪਾਵਨ ਪਵਿੱਤਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 785 ਉੱਤੇ ਸੁਭਾਏਮਾਨ ਹੈ ਔਰ ਸੋਹੀ ਰਾਗ ਅੰਦਰ ਜੋ ਸਤਿਗੁਰੂ ਜੀ ਨੇ ਬਾਹਰ ਬਖਸ਼ਿਸ਼ ਕੀਤੀ ਹੈ, ਪਹਿਲੇ ਦੋ ਸਲੋਕ ਪੌੜੀ ਸਮੇਤ ਹੁਕਮਨਾਮਾ ਅੱਜ ਬਖਸ਼ਿਸ਼ ਕੀਤਾ ਹੈ। ਆਓ ਸਤਿਗੁਰੂ ਜੀ ਦੇ ਪਾਵਨ ਫਰਮਾਨ ਨਾਲ ਜੁੜਨਾ ਹੈ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪਾਂ ਅਰਦਾਸ ਬੇਨਤੀ ਕਰਨੀ ਹੈ, ਕਿਉਂਕਿ ਮਨੁੱਖ ਦੇ ਆਪਣੇ ਵੱਸ ਦੀ ਗੱਲ ਨਹੀਂ, ਸਿੱਖੀ ਦਾ ਪ੍ਰਾਪਤ ਹੋਣਾ, ਨਾਮ ਦਾ ਪ੍ਰਾਪਤ ਹੋਣਾ, ਸਿਦਕ ਦਾ ਪ੍ਰਾਪਤ ਹੋਣਾ, ਵਿਸਾਹ ਦਾ ਪ੍ਰਾਪਤ ਹੋਣਾ, ਭਰੋਸੇ ਦਾ ਪੈਦਾ ਹੋਣਾ ਔਰ ਗੁਰੂ ਦੀ ਦੱਸੀ ਹੋਈ ਰਹਿਤ ਉੱਤੇ ਸਿੱਖ ਦਾ ਜੀਵਨ ਦ੍ਰਿੜ ਰਹਿਣਾ, ਇਹ ਸਭ ਕੁਝ ਇੱਕ ਸਰੀਰਧਾਰੀ ਮਨੁੱਖ ਦੇ ਆਪਣੇ ਵੱਸ ਦੀ ਗੱਲ ਨਹੀਂ ਔਰ ਇਹਨਾਂ ਵਿੱਚੋਂ ਕਿਸੇ ਚੀਜ਼ ਉੱਤੇ ਵੀ ਕੋਈ ਸਿੱਖ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਸਿੱਖੀ ਵਿੱਚ ਪਰਪੱਕ ਹਾਂ, ਮੈਂ ਰਹਿਤ ਵਿੱਚ ਪਰਪੱਕ ਹਾਂ, ਮੇਰੇ ਅੰਦਰ ਭਰੋਸਾ ਬਹੁਤ ਹੈ, ਵਿਸਾਹ ਬਹੁਤ ਹੈ, ਵਿਸ਼ਵਾਸ ਬਹੁਤ ਹੈ, ਮੈਂ ਗੁਰੂ ਦਾ ਦਿੱਤਾ ਨਾਮ ਸਿਮਰਨ ਕਰਦਾ ਹਾਂ, ਇਹਨਾਂ ਵਿੱਚੋਂ ਕਿਸੇ ਚੀਜ਼ ਉੱਤੇ ਵੀ ਕੋਈ ਸਿੱਖ ਦਾਅਵਾ ਨਹੀਂ ਕਰ ਸਕਦਾ ਕਿਉਂਕਿ ਦਾਅਵਾ ਉਸ ਚੀਜ਼ 'ਤੇ ਹੁੰਦਾ ਜਿਹੜੀ ਚੀਜ਼ ਮੁੱਲ ਖਰੀਦੀ ਹੋਵੇ, ਬੈ ਲਈ ਹੋਵੇ, ਜਿਹਦੇ ਉੱਤੇ ਪੈਸੇ ਖਰਚ ਕੇ ਕੋਈ ਮੁੱਲ ਖਰੀਦਦਾ ਨਾ, ਉਹਦੇ ਉੱਤੇ ਦਾਅਵਾ ਵੀ ਕੀਤਾ ਜਾਂਦਾ ਅਦਾਲਤ ਵਿੱਚ ਜਾ ਕੇ, ਕੋਰਟ ਵਿੱਚ ਜਾ ਕੇ ਕਿ ਮੇਰੀ ਚੀਜ਼ ਹੈ, ਮੈਂ ਖਰੀਦੀ ਆ। ਜਿਹੜੀ ਚੀਜ਼ ਕਿਸੇ ਨੇ ਦਾਨ ਵਿੱਚ ਦਿੱਤੀ ਹੋਵੇ ਉੱਤੇ ਦਾਅਵਾ ਨਹੀਂ ਕੀਤਾ ਜਾ ਸਕਦਾ। ਸਤਿਗੁਰ ਜੀ ਨੇ ਇਹ ਸਭ ਕੁਝ ਸਿੱਖ ਨੂੰ ਦਾਨ ਵਿੱਚ ਦਿੱਤਾ, ਕਿਸੇ ਨੂੰ ਸਿੱਖੀ ਮਿਲਣੀ, ਕਿਸੇ ਦੇ ਅੰਦਰ ਗੁਰੂ ਦੀ ਰਹਿਤ ਦਾ ਪਰਪੱਕ ਹੋ ਜਾਣਾ, ਕਿਸੇ ਸਿੱਖ ਦੇ ਮਨ ਹਿਰਦੇ ਅੰਦਰ ਵਿਸ਼ਵਾਸ ਵਿਸਾਹ ਪੈਦਾ ਹੋ ਜਾਣਾ, ਕਿਸੇ ਦਾ ਸਰੀਰ ਧਾਰੀ ਜੀਵਨ ਰਹਿਤ ਵਿੱਚ ਦ੍ਰਿੜ ਹੋ ਜਾਣਾ, ਇਹ ਸਭ ਕੁਝ ਗੁਰੂ ਨੇ ਦਾਨ ਵਿੱਚ ਦਿੱਤਾ ਕਿਸੇ 'ਤੇ ਖੁਸ਼ ਹੋ ਕੇ। ਅਤੇ ਦਾਨ ਜਿਹੜਾ ਉਹ ਦਾਨੀ ਆਪਣੀ ਮਰਜ਼ੀ ਨਾਲ ਕਰੇ ਉਹਨੂੰ ਦਾਨ ਕਿਹਾ ਜਾਂਦਾ, ਮਜਬੂਰੀ ਵਿੱਚ ਨਹੀਂ। ਗੁਰੂ ਨੇ ਆਪਣੀ ਮਰਜ਼ੀ ਨਾਲ, ਆਪਣੀ ਨਦਰ ਨਾਲ, ਆਪਣੀ ਬਖਸ਼ਿਸ਼ ਕਿਰਪਾ ਨਾਲ ਸਿੱਖ ਦੀ ਝੋਲੀ ਵਿੱਚ ਇਹ ਦਾਨ ਪਾਇਆ, ਆਪਾਂ ਦਾਅਵਾ ਨਹੀਂ ਕਰ ਸਕਦੇ। ਤਾਂਹੀਓ ਆਪਾਂ ਅਰਦਾਸ ਵਿੱਚ ਕਹੀਦਾ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ। ਅਤੇ ਫਿਰ ਇੱਕ ਅਰਦਾਸ ਤੁਸੀਂ ਹੋਰ ਕਰਦੇ ਹੋ, ਭਾਗਾਂ ਵਾਲਿਓ ਜੋ ਜੁੜ ਬੈਠੇ ਹੋ ਉਹਨਾਂ ਨੂੰ ਉਹ ਤਾਂ ਸਿੱਧੀ ਬਖਸ਼ਿਸ਼ ਹੋ ਗਈ ਹੈ। ਉਹ ਅਰਦਾਸ ਇਹ ਹੈ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਆਓ ਗੁਰੂ ਦੇ ਸ਼ੁਕਰਾਨੇ ਵਿੱਚ ਜੁੜੀਏ, ਦਾਵਾ ਕੋਈ ਨਹੀਂ, ਅਰਦਾਸ ਕਰਕੇ ਕਰੋ ਸ਼ੁਕਰਾਨਾ, ਕੋਈ ਵੀ ਰਸਨਾ ਬਾਂਝੀ ਨਾ ਰਵੇ। ਜਿਹੜੇ ਸਰੀਰ ਥੋੜ੍ਹੇ ਪਿੱਛੇ ਬੈਠੇ ਨੇ ਉਹਨਾਂ ਨੂੰ ਬੇਨਤੀ ਹੈ, ਸੁਚੇਤ ਹੋ ਕੇ ਹਾਜ਼ਰੀ ਭਰੋ, ਇਹ ਗੱਲਾਂ ਕਰਨ ਦਾ ਸਥਾਨ ਨਹੀਂ। ਆਓ ਗੁਰੂ ਰਾਮਦਾਸ ਮਹਾਰਾਜ ਪਿਤਾ ਜੀ ਦਾ ਸ਼ੁਕਰਾਨਾ ਕਰੀਏ। ਪਾਵਨ ਮੁੱਖ ਵਾਕ ਵਿਚਾਰ ਆਰੰਭ ਕਰਨ ਤੋਂ ਪ੍ਰਥਮ ਇੱਕ ਵਾਰ ਕਰੋ ਰਸਨਾ, ਤੋਂ ਦੋ ਵਾਰ ਵਾਹਿਗੁਰੂ ਦਾ ਸਿਮਰਨ, ਅਤੇ ਪਿਆਰ ਸਹਿਤ ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੰਕੇਤ ਵਿੱਚ ਸਤਿਗੁਰ ਜੀ ਨੇ ਮੂਲ ਮੰਤਰ ਬਖਸ਼ਿਸ਼ ਕੀਤਾ ਹੈ, ਇੱਕ ਓਅੰਕਾਰ। ਉਹ ਅਕਾਲ ਪੁਰਖ ਵਾਹਿਗੁਰੂ ਜੋ ਅਦੁੱਤੀ ਹਸਤੀ ਹੈ, ਉਹਦੇ ਬਰਾਬਰ ਹੋਰ ਕੋਈ ਨਹੀਂ। ਇਹ ਉਹਦੀ ਵਡਿਆਈ ਹੈ ਕਿ ਉਹ ਨਿਰਭਉ ਵੀ ਹੈ, ਨਿਰਵੈਰ ਵੀ ਹੈ, ਅਕਾਲ ਮੂਰਤ ਹੈ, ਉਹ ਕਰਤਾ ਪੁਰਖ ਹੈ। ਔਰ ਉਸ ਅਕਾਲ ਪੁਰਖ ਇੱਕ ਓਅੰਕਾਰ ਤੱਕ ਗੁਰਪ੍ਰਸਾਦ ਤੋਂ ਬਗੈਰ ਕਿਸੇ ਦੀ ਪਹੁੰਚ ਨਹੀਂ ਹੈ। ਵੈਸੇ ਮਹਾਰਾਜ ਨੇ ਬੜੀ ਪਿਆਰੀ ਬਖਸ਼ਿਸ਼ ਕੀਤੀ, ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਾਰੰਭ ਤੋਂ ਦਰਸ਼ਨ ਕਰਦੇ ਹੋ, ਇੱਕ ਓਅੰਕਾਰ ਤੱਕ ਕਿਸੇ ਦੀ ਸੁਰਤ ਦਾ ਪਹੁੰਚਣਾ ਸਤਿਗੁਰ ਪ੍ਰਸਾਦ ਦੇ ਰਾਹੀਂ। ਸਤਿਗੁਰ ਪ੍ਰਸਾਦ ਪ੍ਰਾਪਤ ਹੋਣਾ, ਗੁਰਪ੍ਰਸਾਦ ਉਹਨੂੰ ਪ੍ਰਾਪਤ ਹੋਣਾ ਜਿਹੜਾ ਅੱਗੇ ਜਪ ਕਰੇਗਾ, ਫਿਰ ਗੁਰਪ੍ਰਸਾਦ ਤੋਂ ਬਾਅਦ ਆਏਗਾ ਜਪ। ਜਦੋਂ ਕੋਈ ਜਪਦਿਆਂ ਅਹੰਕਾਰ ਰਹਿਤ ਹੋ ਜਾਏ, ਉਹਦੇ ਅੰਦਰ ਦਾਵਾ ਨਾ ਪੈਦਾ ਹੋਵੇ, ਅਹੰਕਾਰ ਨਾ ਪੈਦਾ ਹੋਵੇ, ਤਾਂ ਜਪ ਤੋਂ ਬਾਅਦ ਉਹਦੀ ਪਹੁੰਚ ਸੋ ਦਰ ਤੱਕ ਹੁੰਦੀ ਹੈ, ਉਹਦੇ ਦਰ ਉੱਤੇ ਦਰਵਾਜ਼ੇ ਤੱਕ ਪਹੁੰਚ ਹੈ। ਫਿਰ ਉੱਥੋਂ ਜਦੋਂ ਦਰ 'ਤੇ ਜਾ ਕੇ ਵੀ ਕੋਈ ਅਹੰਕਾਰੀ ਨਾ ਹੋਵੇ, ਨਿਮਰਤਾ ਵਿੱਚ ਝੁਕਿਆ ਰਹੇ, ਉਹਦੀ ਝੋਲੀ ਵਿੱਚ ਗੁਰੂ ਤਰੁੱਠ ਕੇ ਫਿਰ ਕਿਰਪਾ ਦੀ ਦਾਤ ਪਾਉਂਦਾ, ਉਹਦੀ ਪਹੁੰਚ ਸੋ ਘਰ ਤੱਕ, ਸੋ ਘਰ ਤੋਂ ਬਾਅਦ ਉਹ ਸੋ ਪੁਰਖ ਤੱਕ ਪਹੁੰਚਦਾ, ਸੋ ਪੁਰਖ ਤੋਂ ਬਾਅਦ ਉਹਦੇ ਜੀਵਨ ਵਿੱਚ ਸੋਹਲਾ ਹੀ ਸੋਹਲਾ ਹੈ। ਫਿਰ 14 ਅੰਗ ਤੱਕ ਮਹਾਰਾਜ ਜੀ ਨੇ ਇਹ ਲੜੀਵਾਰ ਬਾਣੀ ਬਖਸ਼ਿਸ਼ ਕੀਤੀ। ਅੱਜ ਮਹਾਰਾਜ ਬਖਸ਼ਿਸ਼ ਕਰਦੇ ਉਹ ਦਿੱਤੀ ਇੱਕ ਅਕਾਲ ਪੁਰਖ ਵਾਹਿਗੁਰੂ, ਸਤਿਗੁਰ ਦੀ ਕਿਰਪਾ ਤੋਂ ਬਗੈਰ ਉਸ ਦੀ ਪ੍ਰਾਪਤੀ ਨਹੀਂ ਹੈ।
ਵਾਰ ਸੂਹੀ ਕੀ ਸਲੋਕਾ ਨਾਲ ਮਹਲਾ ਤੀਜਾ।
ਇਹ ਜੋ ਬਾਹਰ ਹੈ ਇਹ ਸੂਹੀ ਰਾਗ ਅੰਦਰ, ਬਾਹਰ ਦਾ ਅਰਥ ਤੁਸੀਂ ਰੋਜ਼ ਦੇ ਸਰੋਤੇ ਹੋ, ਪੌੜੀਆਂ ਦੇ ਸਮੂਹ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਰਤੀਬ ਵਿੱਚ ਬਾਹਰ ਕੇ ਨਾਲ ਲਿਖਿਆ ਸਲੋਕਾਂ ਨਾਲ। ਕੀ ਬਾਕੀ ਜਿਹੜੀਆਂ 12 ਨੇ ਉਹਨਾਂ ਵਿੱਚ ਸਲੋਕ ਨਹੀਂ ਹੈ? ਨਹੀਂ, ਮਹਾਰਾਜ ਨੇ ਨਾਲ ਲਿਖਿਆ ਮਹੱਲਾ ਤੀਜਾ। ਇਹ ਜਿਹੜੀ ਬਾਹਰ ਹੈ, ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀਆਂ ਪੌੜੀਆਂ, ਔਰ ਇਸ ਬਾਹਰ ਦੇ ਨਾਲ ਜਿਹੜੇ ਸਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੁੜਦੇ ਸਨ ਨੂੰ ਪਹਿਲੇ ਨਾਲ ਜੋੜ ਕੇ ਲਿਖੇ ਹੋਏ ਨੇ। ਇਸ ਲਈ ਸਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰੋਪਰ ਪਹਿਲੇ ਨਾਲ ਨੇ, ਸਲੋਕਾਂ ਨਾਲ। ਇੱਕ ਐਗਜ਼ਾਮਪਲ ਹੋਰ ਇੱਦਾਂ ਦੀ ਮਿਲੇਗੀ, ਆਸਾ ਕੀ ਵਾਰ ਰੋਜ਼ ਸੁਣਦੇ ਹੋ, ਉਹਦੇ ਵਿੱਚ ਵੀ ਪ੍ਰਾਰੰਭ ਵਿੱਚ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ। ਪਰ ਜਦੋਂ ਤੁਸੀਂ ਇੱਕ ਸਲੋਕ ਪੜ੍ਹ ਕੇ ਹਟੋਗੇ ਨਾਲ ਹੀ ਮਹੱਲਾ ਦੂਜਾ ਆ ਜਾਂਦਾ, ਨਾਲ ਹੀ ਲਿਖਿਆ ਹੋਇਆ ਕਿ ਜੇ ਸੋ ਚੰਦਾ ਉਗਵੇਂ ਸੂਰਜ ਚੜ੍ਹੇ ਹਜ਼ਾਰ, ਇੱਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ। ਇਹ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਸਲੋਕ। ਫਿਰ ਸਲੋਕ ਭੀ ਮਹੱਲੇ ਪਹਿਲੇ ਦਾ ਕੀ ਅਰਥ? ਫਿਰ ਇਹਦਾ ਕੀ ਅਰਥ ਕਿ ਬਾਹਰ ਸਲੋਕਾਂ ਨਾਲ? ਇਹਦੇ ਅਰਥ ਵਿਦਵਾਨਾਂ ਨੇ ਕੀਤੇ ਨੇ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਰੀਆਂ 12 ਬਾਣੀ ਤਰਤੀਬ ਵਾਈਜ਼ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਪਰ ਕੁਝ ਵਾਰਾਂ ਐਸੀਆਂ ਨੇ ਆਸਾਂ ਕੀ ਵਾਰ ਦੀਆਂ ਪੌੜੀਆਂ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਹਿਲੇ ਸਲੋਕ ਸਨ। ਔਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਾਰ ਸੂਹੀ ਰਾਗ ਦੀ ਅੱਜ ਦੀ ਵਾਰ, ਇਹਦੇ ਨਾਲ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਹਿਲਾਂ ਹੀ ਸਲੋਕ ਸੀ, ਪਰ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ, ਵਿੱਚ ਮਿਲਦੇ ਸਲੋਕ ਹੋਰ ਐਡ ਕੀਤੇ। ਜਿਵੇਂ ਇਸੇ ਵਾਰ ਵਿੱਚ ਲਿਖਿਆ, ਵਾਰ ਸਲੋਕਾਂ ਨਾਲ, ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ। ਪਰ ਇਸੇ ਬਾਹਰ ਨੂੰ ਪੜ੍ਹੋਗੇ ਅੱਗੇ ਜਾ ਕੇ ਆਉਣਗੇ ਮਹੱਲਾ ਦੂਜਾ, ਬੱਦਾ ਚੱਟੀ ਜੋ ਭਰੈ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵੀ ਸਲੋਕ ਹੈ ਇਹਦੇ ਵਿੱਚ, ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਮਹੱਲਾ ਦੂਜਾ, ਰਾਤ ਕਾਰਨ ਧਨ ਸੰਚੀ ਹੈ ਭਲਕੇ ਚੱਲਣ ਹੋਏ। ਇਹ ਸਲੋਕ ਗੁਰੂ ਅੰਗਦ ਦੇਵ ਮਹਾਰਾਜ ਜੀ, ਭਾਵ ਇਹਦਾ ਇਹ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਿਲਦੇ ਸਲੋਕ ਹੋਰ ਨਾਲ ਲਿਖੇ ਨੇ, ਪਰ ਇਹਦੇ ਵਿੱਚ ਇਸ ਵਾਰ ਦੇ ਪੌੜੀਆਂ ਦੇ ਨਾਲ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਪੋ ਉਚਾਰਨ ਕੀਤੇ ਹੋਏ ਸਲੋਕ ਪਹਿਲਾਂ ਵੀ ਨਾਲ ਨਿਸ਼ਚਿਤ ਹਨ।
ਸਲੋਕ ਮਹੱਲਾ ਤੀਜਾ,
ਪਹਿਲਾ ਸਲੋਕ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ।
ਹੈ ਵੇਸ ਦੁਹਾਗਣੀ ਪਰ ਪਿਰ ਰਾਵਣ ਜਾਏ।
ਆਖੋ ਸਤਨਾਮ ਸ੍ਰੀ, ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ
ਵਾਹਿਗੁਰੂ।
ਸੂਹੇ ਵੇਸ ਦੁਹਾਗਣੀ, ਸੂਹਾ ਵੇਸ ਵੈਸੇ ਸੁਹਾਗਣੀ ਦਾ ਆ, ਵੇਸ ਸੂਹਾ ਪਹਿਨਿਆ ਹੋਵੇ ਤਾਂ ਨਜ਼ਰ ਆਉਂਦਾ ਸੁਹਾਗਣੀ ਹੈ, ਪਤੀ ਵਾਲੀ ਹੈ, ਖਸਮ ਵਾਲੀ ਹੈ। ਸੂਹੇ ਰੰਗ ਦਾ ਅਰਥ ਵਿਦਵਾਨਾਂ ਨੇ ਕੀਤਾ ਬਿਲਕੁਲ ਗੂੜਾ ਰੰਗ, ਚੋ ਚੂਹਾ ਰੰਗ, ਜਿਹੜਾ ਕੁਸੰਬੇ ਦੇ ਫੁੱਲ ਦੀ ਤਰ੍ਹਾਂ ਬਹੁਤ ਚਮਕਦਾ। ਪਰ ਇਹ ਰੰਗ ਪਹਿਨਣ ਵਾਲੀ ਤੇ ਸੁਹਾਗਣੀ ਹੈ, ਸੂਹੇ ਵੀ ਹੈ ਸੁਹਾਗਣੀ। ਨਾਲ ਮਹਾਰਾਜ ਨੇ ਸ਼ਬਦ ਕਿਹਾ ਦੁਹਾਗਣੀ, ਪਹਿਰਾਵਾ ਸੁਹਾਗਣੀ ਵਾਲਾ ਪਰ ਪਤੀ ਨਾਲ ਬਣਦੀ ਨਹੀਂ, ਉਹਨੂੰ ਦੁਹਾਗਣੀ ਕਹਿੰਦੇ ਨੇ। ਇੱਕ ਸੁਹਾਗਣੀ, ਇੱਕ ਦੁਹਾਗਣੀ, ਇੱਕ ਪਤੀ ਤੋਂ ਬਗੈਰ ਜਿਹੜੀ ਹੈ, ਜਿਹਦਾ ਪਤੀ ਮਰ ਗਿਆ ਹੋਵੇ ਤਾਂ ਦੁਹਾਗਣੀ ਦਾ ਅਰਥ ਹੈ ਪਤੀ ਮੌਜੂਦ ਹੈ, ਪਤੀ ਹਾਜ਼ਰ ਹੈ, ਪਤੀ ਵਾਲੀ ਹੁੰਦਿਆਂ ਹੋਇਆਂ ਪਤੀ ਨਾਲ ਬਣਦੀ ਨਹੀਂ, ਉਹਨੇ ਸਿਰਫ ਵੇਸ ਪਹਿਨਿਆ ਹੋਇਆ, ਪਤੀ ਉਹਦੇ ਨਾਲ ਨਹੀਂ, ਉਹਨੂੰ ਕਹਿੰਦੇ ਨੇ ਦੁਹਾਗਣੀ। ਜਾਂ ਫਿਰ ਇਹਦਾ ਅਰਥ ਸਮਝੋ ਜਿਹਦਾ ਇੱਕ ਤੋਂ ਬਾਅਦ ਦੂਜੇ ਵੱਲ ਮੋਹ ਹੈ, ਪਤੀ ਤੋਂ ਬਗੈਰ ਕਿਸੇ ਹੋਰ ਤੇ ਵਿਸ਼ਵਾਸ ਹੈ, ਜਿਹਨੂੰ ਅੱਜ ਮਹਾਰਾਜ ਨੇ ਕਿਹਾ ਪਰ ਪਿਰ ਰਾਵਣ ਜਾਏ। ਉਹ ਆਪਣੇ ਪਤੀ ਤੇ ਵਿਸ਼ਵਾਸ ਨਹੀਂ, ਉਹਦੇ ਨਾਲ ਪ੍ਰੇਮ ਨਹੀਂ, ਉਹਦਾ ਵਿਸ਼ਵਾਸ, ਉਹਦਾ ਵਿਸਾਹ ਨਹੀਂ ਹੈ। ਤੇ ਖਿਆਲ ਕਰਿਓ, ਜਿੱਥੇ ਵਿਸ਼ਵਾਸ ਨਹੀਂ ਉੱਥੇ ਪ੍ਰੇਮ ਨਹੀਂ ਬਣਦਾ। ਪਤੀ ਤੇ ਪਤਨੀ ਦਾ ਰਿਸ਼ਤਾ ਵਿਸ਼ਵਾਸ ਦੇ ਸਿਰ ਤੇ ਖੜਾ। ਤਾਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹ ਦੁਹਾਗਣੀ ਹੈ। ਦੁਹਾਗਣੀ ਦੀ ਨਿਸ਼ਾਨੀ ਕੀ ਹੈ? ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਸ਼ਬਦ ਕਿਹਾ, ਤੁਸੀਂ ਰੋਜ਼ ਸੁਣਦੇ ਰਹਿੰਦੇ ਹੋ ਤੁਹਾਡੀ ਰਸਨਾ ਤੇ, ਸ੍ਰੀ ਰਾਗ ਮਹੱਲਾ ਪਹਿਲਾ, ਇਹ ਜਗਤ ਭਰਮ ਭੁਲਾਇਆ। ਦੁਹਾਗਣੀ ਹੈ ਜਿਹੜੀ ਭਰਮ ਵਿੱਚ ਹੈ, ਹੈ ਗੁਰੂ ਵਾਲੀ ਪਰ ਗੁਰੂ ਤੇ ਵਿਸ਼ਵਾਸ ਨਹੀਂ ਧਰਦੀ, ਹੈ ਉਹ ਪਤੀ ਵਾਲੀ ਪਰ ਮੰਗਦੀ ਕਿਤੇ ਜਾ ਕੇ ਹੋਰ ਹੈ, ਹੈ ਉਹ ਖਸਮ ਵਾਲੀ ਪਰ ਉਹਦਾ ਭਰੋਸਾ ਕਿਸੇ ਹੋਰ ਤੇ ਹੈ, ਇਸ ਲਈ ਉਹਨੂੰ ਦੁਹਾਗਣੀ ਕਿਹਾ। ਤਾਂ ਮਹਾਰਾਜ ਨੇ ਕਿਹਾ ਜਿਨ੍ਹਾਂ ਦੇ ਅੰਦਰ ਭਰਮ ਪੈ ਜਾਏ, ਜੀ ਇਹ ਪੂਰਾ ਜਗਤ ਭਰਮ ਵਿੱਚ ਹੈ, ਲੋਕ ਭਰਮ ਭੁਲੇਖੇ ਵਿੱਚ ਨੇ, ਆਹ ਚੀਜ਼ ਨਾਲ ਸੁੱਖ ਮਿਲੇਗਾ, ਇਹਦੇ ਨਾਲ ਸੁੱਖ ਮਿਲੇਗਾ, ਫਿਰ ਸੁੱਖ ਲੱਭਦਿਆਂ ਲੱਭਦਿਆਂ ਉਹ ਕਈ ਵਾਰ ਗੁਰੂ ਤੋਂ ਦੂਰ ਚਲੇ ਗਏ। ਇਹ ਮਾਰਗ ਬੜਾ ਕਠਿਨ ਹੈ, ਜਿਹਨੂੰ ਗੁਰਸਿੱਖੀ ਕਹੀ ਹੈ ਨਾ, ਉਹਨੂੰ ਭਾਈ ਗੁਰਦਾਸ ਸਾਹਿਬ ਨੇ ਕਿਹਾ ਖੰਡੇ ਧਾਰ ਗਲੀ ਅਤ ਪੀੜੀ। ਕਿਉਂ ਜੀ? ਇਹ ਖੰਡੇ ਧਾਰ ਦੁੱਖਦਾਈ ਪੀੜੀ ਇਸ ਲਈ ਹੈ, ਇਹਦੇ ਉੱਤੇ ਲੰਬਾ ਵਿਸ਼ਵਾਸ ਰੱਖਣਾ ਪੈ ਸਕਦਾ, ਹੋ ਸਕਦਾ ਅਰਦਾਸ ਅੱਜ ਕੀਤੀ ਹੈ ਤੇ ਗੁਰੂ ਪਾਸ 4 ਸਾਲਾਂ ਨੂੰ ਕਰੇ, ਉੱਥੇ ਵਿਸ਼ਵਾਸ ਰੱਖਣਾ ਪੈਣਾ, ਭਰੋਸਾ ਰੱਖਣਾ ਪੈਣਾ, ਤੇਰੇ ਅੰਦਰ ਦ੍ਰਿੜਤਾ ਵਿਸ਼ਵਾਸ ਚਾਹੀਦਾ। ਸਿੱਖਾ ਗੁਰੂ ਕੋਲੋਂ ਦਾਨ ਵਿੱਚ ਭਰੋਸਾ ਮੰਗ, ਤੈਨੂੰ ਵਿਸ਼ਵਾਸ ਆ ਜਾਏ। ਇੱਕ ਵਾਰ ਅਰਦਾਸ ਕਰ ਦਿੱਤੀ ਹੈ, ਹੁਣ ਗੁਰੂ ਤੇ ਛੱਡ ਦੇ, ਉਹਨੂੰ ਪਾਉਂਦਾ ਉਹਨੇ ਕਦੋਂ ਪੂਰੀ ਕਰਨੀ। ਤੇ ਜੇ ਆਪਾਂ ਜਿੱਦ ਕਰਕੇ ਲਈਏ, ਜੀ ਕਈ ਵਾਰ ਮਿਲ ਜਾਂਦਾ, ਇੱਥੇ ਅਰਦਾਸ ਕਰੋ, ਅੰਦਰ ਜਾ ਕੇ ਰੋਵੋ, ਅਰਦਾਸ ਕਰੋ, ਹੋਰ ਕਿਤੇ ਅਰਦਾਸ ਕਰੋ। ਕਈ ਵਾਰ ਗੁਰੂ ਨੂੰ ਫਿਰ ਤਰਸ ਆ ਜਾਂਦਾ ਵੀ ਇਹ ਭਾਣੇ ਤੋਂ ਬਾਹਰ ਮੰਗ ਰਿਹਾ। ਹੁਣ ਇਹਨੂੰ ਬੇਨਤੀ ਸਮਝੋ, ਜਿਵੇਂ ਇੱਕ ਬੱਚਾ ਮਾਂ ਪਿਓ ਨਾਲ ਜਿੱਦ ਕਰਕੇ ਕਵੇ ਠੰਡ ਵਿੱਚ ਆਈਸਕ੍ਰੀਮ ਲੈਣੀ ਹੈ, ਕਈ ਵਾਰ ਮਾਂ ਪਿਓ ਦੀ ਜਿੱਦ ਦੇ ਅੱਗੇ ਚੁੱਪ ਕਰ ਦਿੰਦੇ ਨੇ। ਇਹ ਬਾਰ ਬਾਰ ਬੱਚਾ ਰੋ ਰਿਹਾ, ਬਾਰ ਬਾਰ ਡਿਸਟਰਬ ਕਰ ਰਿਹਾ, ਬਾਰ ਬਾਰ ਮੰਗ ਰਿਹਾ, ਫਿਰ ਉਹ ਕਈ ਵਾਰ ਬੱਚੇ ਤੋਂ ਥੋੜ੍ਹਾ ਜਿਹਾ ਦੁਖੀ ਹੋ ਕੇ ਚੀਜ਼ ਦੇ ਦਿੰਦੇ ਨੇ। ਹੁਣ ਉਹ ਪਦਾਰਥ ਤੇ ਮਿਲ ਗਿਆ, ਪਰ ਉਸ ਪਦਾਰਥ ਵਿੱਚੋਂ ਜਿਹੜੀ ਪੀੜਾ ਪੈਦਾ ਹੋਣੀ, ਦਰਦ ਪੈਦਾ ਹੋਣਾ, ਉਹਨੂੰ ਹੀ ਹੋਣਾ। ਕਿਹਨੂੰ? ਜਿਹਨੇ ਮੰਗਿਆ ਜਿੱਦ ਕਰਕੇ। ਗੁਰੂ ਨੇ ਕਿਹਾ ਜਿੱਦ ਕਰਕੇ ਬਾਰ ਬਾਰ ਮੰਗੇਗਾ, ਪਦਾਰਥ ਮਿਲ ਜਾਣਗੇ, ਪਰ ਪਦਾਰਥਾਂ ਚੋਂ ਜਿਹੜੀ ਪੀੜਾ ਪੈਦਾ ਹੋਣੀ ਉਹ ਤੈਨੂੰ ਸਹਿਣੀ ਪਏਗੀ। ਜੇ ਤੂੰ ਚਾਹੁੰਦੇ ਪਦਾਰਥਾਂ ਵਿੱਚੋਂ ਪੀੜਾ ਨਾ ਪੈਦਾ ਹੋਵੇ, ਪਦਾਰਥਾਂ ਵਿੱਚੋਂ ਮਿੱਠਾ ਖਾ ਕੇ ਰੋਗ ਨਾ ਪੈਦਾ ਹੋਵੇ, ਵਿਜੋਗ ਨਾ ਪੈਦਾ ਹੋਵੇ, ਫਿਰ ਅਰਦਾਸ ਕਰਕੇ ਗੁਰੂ ਤੇ ਛੱਡ ਦੇਈ। ਅਰਦਾਸ ਕਰ ਦਿੱਤੀ ਆ, ਹੁਣ ਪਾਸ ਭਾਵੇਂ 4 ਸਾਲਾਂ ਨੂੰ ਕਰੇ, ਇਹ ਵਿਸਾਰ ਰੱਖਣਾ ਪੈਣਾ, ਇਹ ਭਰੋਸਾ ਰੱਖ। ਤਾਂ ਮਹਾਰਾਜ ਜੀ ਨੇ ਬਚਨ ਕਹੇ, ਇਹ ਜਗਤ ਭਰਮ ਭੁਲਾਇਆ ਸ੍ਰੀ ਰਾਗ ਮਹੱਲਾ ਪਹਿਲਾ। ਇਹ ਜਗਤ ਭਰਮ ਭੁਲਾਇਆ ਪੁੱਤ ਦੁਖਵਾਇਆ, ਪ੍ਰਤਾਪ ਲੱਗਾ ਦੋ ਹਗਣੀ ਭਾਗ ਜਿਨ੍ਹਾਂ ਦੇ ਨਾਹੇ ਜੀਓ। ਪ੍ਰਤਾਪ ਦਾ ਅਰਥ ਹੈ ਦੁੱਖ। ਕਹਿੰਦੇ ਵਿਸ਼ਵਾਸ ਨਹੀਂ ਧਰਦੀ, ਬਾਰ ਬਾਰ ਇੱਕ ਗੁਰੂ ਨੂੰ ਛੱਡ ਕੇ ਭਟਕ ਰਹੀ ਹੈ। ਸੰਸਾਰ ਦੁਹਾਗਣੀ ਆ ਤੇ ਉੱਤੋਂ ਜਿਹੜਾ ਦੁੱਖ ਲੱਗਦਾ ਉਹ ਉਹਨੂੰ ਹੀ ਲੱਗਦਾ। ਫਿਰ ਪ੍ਰਤਾਪ ਲੱਗਾ ਦੁਹਾਗਣੀ ਭਾਗ ਜਿਨ੍ਹਾਂ ਦੇ ਨਾਏ ਜੀਓ। ਦੁਹਾਗਣੀ ਕਿਆ ਨਿਸ਼ਾਨੀਆਂ, ਖਸਮੋ ਕੁੱਥੀਆਂ ਫਿਰੈ ਨਿਮਾਣੀਆਂ। ਕੀ ਨਿਸ਼ਾਨੀ ਆ ਦੁਹਾਗਣੀ ਦੀ? ਕਹਿੰਦੇ ਖਸਮ ਤੋਂ ਖੁੰਝ ਕੇ ਕਿਤੇ ਹੋਰ ਮੰਗ ਰਹੇ ਨੇ, ਖਸਮ ਤੋਂ ਛੱਡ ਕੇ ਕਿਤੇ ਹੋਰ ਝੋਲੀ ਅੱਡ ਰਹੇ ਨੇ, ਖਸਮ ਤੋਂ ਛੱਡ ਕੇ ਵਿਸ਼ਵਾਸ ਕਿਤੇ ਹੋਰ ਹੈ। ਆਪਣੇ ਪਿਰ ਦੀ ਸੰਭਾਲ ਨਹੀਂ, ਪਰ ਪੁਰਖੇ ਨਾਲ ਪਿਆਰ ਹੈ, ਕਿਸੇ ਹੋਰ ਪਾਸਿਓਂ ਮੰਗ ਰਹੇ ਨੇ। ਤਾਂ ਮਹਾਰਾਜ ਨੇ ਕਿਹਾ ਦੁਹਾਗਣੀ ਕਿਆ ਨਿਸ਼ਾਨੀਆਂ, ਖਸਮੋ ਕੁੱਥੀਆਂ ਫਿਰੈ ਨਿਮਾਣੀਆਂ। ਮੈਲੇ ਵੇਸ ਤਿਨਾ ਕਾਮਣੀ, ਦੁਖੀ ਰਹਿਣ ਵਿਹਾਏ ਜੀਓ। ਬਾਹਰੋਂ ਵੇਸ ਤਾਂ ਸੋਹਣਾ ਲੱਗਦਾ, ਪਰ ਗੁਰੂ ਦੀ ਨਜ਼ਰ ਵਿੱਚ ਮੈਲਾ ਹੋ ਗਿਆ। ਕਿਉਂ? ਕਿਤੇ ਹੋਰ ਜੂ ਝੁੱਕ ਰਹੇ ਨੇ, ਇੱਕ ਪਤੀ ਤੇ ਵਿਸ਼ਵਾਸ ਹੀ ਨਹੀਂ ਹੈ। ਫਿਰ ਗੁਰੂ ਦੀ ਨਜ਼ਰ ਵਿੱਚ ਉਹ ਸੋਹਣਾ ਵੇਸ ਵੀ ਮੈਲਾ ਹੈ। ਮੈਲੇ ਵੇਸ ਤਿਨਾ ਕਾਮਣੀ, ਦੁਖੀ ਰਹਿਣ ਵਿਹਾਏ ਜੀਓ। ਅਗਲੀ ਪੰਕਤੀ ਸੁਣਿਓ, ਕਹਿੰਦੇ ਜਿਹੜੀਆਂ ਸੁਹਾਗਣਾਂ ਪਾਸ ਹੋ ਗਈਆਂ ਉਹਨੇ ਕੀ ਕੰਮ ਕੀਤਾ ਵੇ? ਕੋਈ ਸੁਹਾਗਣਾਂ ਨੇ ਦਾਨ ਪੁੰਨ ਪੂਜਾ ਪਾਠ ਜ਼ਿਆਦਾ ਕੀਤਾ ਹੋਇਆ? ਅਗਲੀ ਪੰਕਤੀ ਫਿਰ ਮਹਾਰਾਜ ਨੇ ਕਹੀ, ਜਿਹੜੇ ਪਾਸ ਹੋਏ ਗੁਰਸਿੱਖ ਨੇ ਉਹਨਾਂ ਵੱਲ ਇਸ਼ਾਰਾ ਕਰਕੇ ਕਹਿੰਦੇ ਸੁਹਾਗਣੀ ਕਿਆ ਕਰਮ ਕਮਾਇਆ। ਪੁੱਛਿਆ ਕਿਸੇ ਸੁਹਾਗਣੀ ਨੂੰ, ਕਿਸੇ ਪਾਸ ਹੋਏ ਗੁਰਮੁਖ ਨੂੰ ਪੁੱਛਿਆ, ਤੈਨੂੰ ਗੁਰੂ ਬੜਾ ਪਿਆਰ ਕਰਦਾ, ਸਿੱਖਾ ਤੂੰ ਕੀ ਪੁੰਨ ਦਾਨ ਪੂਜਾ ਪਾਠ ਕੀਤਾ, ਤੇਰਾ ਕੀ ਕਰਮ ਹੈ? ਤੇ ਅੱਗੇ ਸੁਣਿਓ, ਜਿਹੜੀਆਂ ਸੁਹਾਗਣਾਂ ਪਾਸ ਹੋ ਜਾਂਦੀਆਂ ਉਹ ਦਾਵਾ ਕਰਕੇ ਨਹੀਂ ਕਹਿੰਦੀਆਂ ਮੈਂ ਵਿਸ਼ਵਾਸ ਬਹੁਤ ਰੱਖਿਆ। ਦੇਖੋ ਪਹਿਲੇ ਮੈਂ ਬੇਨਤੀ ਕੀਤੀ, ਵਿਸ਼ਵਾਸ ਵਿਸਾਹ ਭਰੋਸਾ ਪੈਦਾ ਹੋਣਾ, ਇਹ ਤੇ ਦਾਵਾ ਨਹੀਂ ਤੁਸੀਂ ਕਰ ਸਕਦੇ ਕਿ ਮੈਨੂੰ ਬਹੁਤ ਵਿਸ਼ਵਾਸ ਹੈ ਗੁਰੂ ਤੇ। ਨਹੀਂ, ਗੁਰੂ ਨੇ ਦਾਨ ਦਿੱਤਾ, ਕਿਰਪਾ ਕੀਤੀ ਤਾਂ ਵਿਸ਼ਵਾਸ ਹੈ। ਆਪਾਂ ਤੇ ਪਲ ਵਿੱਚ ਡੋਲ ਸਕਦੇ ਹਾਂ। ਕਿਹੜਾ ਬੰਦਾ ਜਿਹੜਾ ਦਾਵਾ ਕਰਕੇ ਕਹੇ ਮੈਨੂੰ ਬੜਾ ਭਰੋਸਾ ਜੀ, ਇੱਥੇ ਇੱਕ ਖਿੰਨ ਵਿੱਚ ਗੁਰੂ ਅੰਦਰੋਂ ਬਿਰਤੀ ਹਿਲਾ ਦੇ ਤੇ ਬੰਦਾ ਲਾਲਚ ਬਸ ਹੋ ਕੇ ਡੋਲ ਸਕਦਾ। ਤਾਂ ਗੁਰੂ ਨੇ ਇੱਕ ਗੱਲ ਕਹੀ ਹੈ, ਪੁੱਛ ਗੁਰਮੁਖਾਂ ਤੋਂ ਸੁਹਾਗਣੀਆਂ ਨੇ ਕੀ ਕੰਮ ਕੀਤਾ। ਕਹਿੰਦੇ ਸੁਹਾਗਣੀ ਕਿਆ ਕਰਮ ਕਮਾਇਆ, ਉਹਦਾ ਜਵਾਬ ਸੁਣਿਓ ਫਿਰ ਸੁਹਾਗਣੀ ਦਾ। ਉਹ ਕਹਿੰਦੀ ਪੂਰਬ ਲਿਖਿਆ ਪਾਇਆ, ਨਦਰ ਕਰੇ ਜੇ ਆਪਣੀ ਤਾਂ ਆਪੇ ਲਏ ਮਿਲਾਏ ਜੀਓ। ਭੈਣੇ ਮੇਰੀ ਕੋਈ ਚਲਾਕੀ ਨਹੀਂ, ਉਹਨੇ ਨਦਰ ਕੀਤੀ ਹੈ ਮੈਨੂੰ ਮਿਲਾ ਲਿਆ, ਉਹਨੇ ਨਦਰ ਕੀਤੀ ਮੇਰੇ ਅੰਦਰ ਵਿਸਾ ਵਿਸ਼ਵਾਸ ਆ ਗਿਆ, ਮੇਰੀ ਕੋਈ ਸਿਆਣਪ ਨਹੀਂ। ਅੱਜ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ, ਸੂਹਾ ਬੇਸ ਹੈ ਪਰ ਦੁਹਾਗਣੀ ਹੈ। ਕਿਉਂ? ਪਰ ਪੁਰਖੇ ਨਾਲ ਪਿਆਰ ਹੈ, ਪਰ ਫਿਰ ਕਿਸੇ ਦੂਜੇ ਤੇ ਵਿਸ਼ਵਾਸ ਹੈ, ਪਰ ਫਿਰ ਰਾਵਣ ਜਾਏ ਉਹ ਕਿਸੇ ਦੂਜੇ ਨਾਲ ਸਨੇਹ ਕਰਕੇ ਉੱਥੋਂ ਮੰਗਦੀ ਹੈ। ਇੱਕ ਖਸਮ ਤੇ ਭਰੋਸਾ ਨਹੀਂ, ਇਸ ਲਈ ਬੇਸ ਹੁੰਦਿਆਂ ਹੋਇਆਂ ਵੀ ਦੋਹਾਗਣੀ ਹੈ।
ਫਿਰ ਛੁੱਡਿਆ ਘਰ ਆਪਣਾ ਮੋਹੀ ਦੂਜੈ ਪਾਏ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੋਹਾਗਣੀ ਦਾ ਕਾਰਨ ਇਹ ਹੈ, ਉਹ ਦੂਜਿਆਂ ਦੇ ਪਦਾਰਥ ਵੱਲ ਝਾਕ ਰੱਖਦੀ ਹੈ, ਦੂਜਿਆਂ ਦੇ ਦੁਬਦਾ ਦੂਜੇ ਪਦਾਰਥ ਨਾਲ ਮੋਹੀ ਗਈ ਹੈ। ਉਹ ਚੀਜ਼ ਮੇਰੇ ਕੋਲ ਹੋਵੇ, ਆਹ ਵੀ ਮੇਰੇ ਕੋਲ ਹੋਵੇ, ਆਹ ਵੀ ਮੈਨੂੰ ਮਿਲ ਜਾਏ, ਸਾਰੇ ਸਰੋਪੇ ਹੀ ਮੈਨੂੰ ਮਿਲ ਜਾਣ, ਉਹ ਗੁਰੂ ਤੇ ਵਿਸ਼ਵਾਸ ਭਰੋਸਾ ਨਹੀਂ। ਤਾਂ ਸਤਿਗੁਰ ਨੇ ਕਿਹਾ ਖਸਮ ਵਾਲੀ ਨਹੀਂ, ਦੋਹਾਗਣੀ ਹੈ ਤੇ ਜਿਹੜੀਆਂ ਸੁਹਾਗਣੀਆਂ ਉਹਨਾਂ ਨੂੰ ਹੋਰ ਕਿਸੇ ਤੇ ਝਾਕ ਨਹੀਂ। ਪਤੀ ਦੇ ਘਰ ਰੁੱਖਾ ਮਿਲਦਾ ਤਾਂ ਵੀ ਖੁਸ਼ ਨੇ, ਪਤੀ ਦੇ ਘਰ ਘੱਟ ਮਿਲਦਾ ਤਾਂ ਵੀ ਪ੍ਰਸੰਨ ਨੇ, ਦੂਜਿਆਂ ਦੇ ਪਦਾਰਥਾਂ ਵੱਲ ਝਾਕ ਨਹੀਂ। ਜਿਹੜੀਆਂ ਸੁਹਾਗਣੀਆਂ ਗੁਰਸਿੱਖ ਪ੍ਰਵਾਨ ਨੇ, ਜੇ ਗੁਰੂ ਭੁੱਖ ਦੇਵੇ ਤਾਂ ਵੀ ਖੁਸ਼ ਹੈ, ਜੇ ਕੁਛ ਦੇਵੇ ਤਾਂ ਵੀ ਪ੍ਰਸੰਨ ਨੇ, ਨਾ ਦੇਵੇ ਤਾਂ ਵੀ ਖੁਸ਼। ਤਾਂਹੀਓ ਆ ਪੰਕਤੀ ਤੁਸੀਂ ਪੜ੍ਹਦੇ ਹੋ ਨਾ, ਜਿਹੜੀਆਂ ਪਾਸ ਹੋਈਆਂ ਗੁਰਮੁਖ ਸੁਹਾਗਣੀਆਂ ਉਹ ਕਹਿੰਦੀਆਂ ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ, ਕਦੇ ਕਹਿੰਦੀਆਂ ਨੀ ਗੁਰੂ ਦੇ ਘਰ ਦੁੱਖ ਹੈ। ਦੁੱਖ ਨਾਹੀਂ ਸਭ ਸੁਖੀ ਹੈ ਰੇ, ਕਹਿ ਕੀ ਨਿਤ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ। ਤੇ ਉਹਨਾਂ ਦੀ ਨਿਸ਼ਾਨੀ ਸੁਣਿਓ, ਸਬਰ ਚ ਰੱਜ ਗਏ। ਸਬਰ ਚ ਬਾਬਾ ਫਰੀਦ ਸਾਹਿਬ ਜੀ ਨੇ ਬਚਨ ਕਿਹਾ, 114ਵਾਂ ਸਲੋਕ ਹੈ, ਉਹ ਕਹਿੰਦੇ ਟੁੱਟਿੰਦੀ ਏ ਸੁਹਾਗ ਕੋ, ਜੇ ਸੁਹਾਗ ਲੱਭਣਾ, ਜੇ ਪਤੀ ਦੇ ਘਰ ਵਸਣਾ, ਫਿਰ ਸੁਣ ਕੀ ਚਾਹੀਦਾ। ਟੁੱਟਿੰਦੀ ਏ ਸੁਹਾਗ ਕੋ ਤੋ ਤਨਕਾਈ ਕੋਰ, ਕੋਰ ਦਾ ਅਰਥ ਹੈ ਤੇਰੇ ਚ ਕੋਈ ਕਮੀ ਹੈ, ਜੇ ਤੈਨੂੰ ਖਸਮ ਨਹੀਂ ਮਿਲਦਾ, ਤੇਰੇ ਸਰੀਰ ਚ ਕੋਈ ਕਮੀ ਹੈ, ਕੋਈ ਤੇਰੇ ਸ਼ਿੰਗਾਰ ਵਿੱਚ ਨੁਕਸ ਹੈ, ਕਿਤੇ ਨਾ ਕਿਤੇ ਕੋਈ ਖੋੜ ਹੈ, ਤਾਂ ਨਹੀਂ ਗੱਲ ਬਣ ਰਹੀ। ਕੀ ਖੋੜ ਹੈ ਜੀ? ਤੋ ਤਨਕਾਈ ਕੋਰ, ਜਿਨ੍ਹਾਂ ਨਾ ਸੁਹਾਗਣੀ ਤਿਨਾ ਝਾਕ ਨਾ ਹੋਰ। ਉਹਨਾਂ ਨੂੰ ਹੋਰ ਕਿਸੇ ਤੇ ਝਾਕ ਹੀ ਨਹੀਂ, ਉਹਨਾਂ ਦੇ ਅੰਦਰ ਕੀ ਹੈ? ਕਹਿੰਦੇ ਸਬਰ ਇਹੋ ਸੁਆਓ ਜੇ ਤੂੰ ਬੰਦਾ ਦਿੜ ਕਰੇ। ਉਹਨਾਂ ਦੇ ਅੰਦਰ ਸਬਰ ਹੈ, ਸਬਰ ਅੰਦਰ ਸਾਬਰੀ ਤਾਨੇ ਵਹਿ ਜਾ ਲੈਨ, ਹੁਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਨ। ਸਬਰ ਮੰਜ ਕਮਾਣ, ਮਹਾਰਾਜ ਨੇ ਕਿਹਾ ਸਬਰ ਦੀ ਕਮਾਣ ਲੈਣੀ, ਕਮਾਣ ਕਮਾਣ ਸਮਝਦੇ ਹੋ, ਜਿੱਤ ਤੀਰ ਚਲਾਈ। ਸਬਰ ਮੰਜ ਕਮਾਣ ਇਹ ਸਬਰ ਕਾ ਨੀਹਣੋ, ਨੀਹਣੋ ਦਾ ਅਰਥ ਹੈ ਜਿਹੜਾ ਉਸ ਕਮਾਨ ਉੱਤੇ ਚਿਲਾ ਚੜਾਉਂਦੇ ਆ, ਜਿੱਤ ਤੀਰ ਰੱਖੀ। ਕਹਿੰਦੇ ਸਬਰ ਦਾ ਚਿਲਾ ਹੋਵੇ, ਸਬਰ ਦੀ ਕਮਾਣ ਹੋਵੇ ਤੇ ਸਬਰ ਦਾ ਹੀ ਤੀਰ ਛੱਡੀ, ਜਾਂ ਤੈਨੂੰ ਗੁਰੂ ਨੇ ਪਤਾ ਕੀ ਬਣਾ ਦੇਣਾ। ਸੁਣਿਓ ਹੁਣ ਅਗਲੀ ਪੰਗ। ਸਬਰ ਮੰਜ ਕਮਾਣ ਇਹ ਸਬਰ ਕਾ ਨੀਹਣੋ, ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ। ਰੱਬ ਤੇਰੇ ਨਾਲ ਧੋਖਾ ਨਹੀਂ ਹੋਣ ਦਏਗਾ, ਰੱਬ ਤੇਰੇ ਨਾਲ ਬੇਇਨਸਾਫੀ ਨਹੀਂ ਹੋਣ ਦਏਗਾ, ਤੂੰ ਸਬਰ ਰੱਖ ਕੇ ਬਹਿ ਜਾਈ। ਤੇਰੇ ਕੋਲ ਕਮਾਨ ਸਬਰ ਦੀ, ਚਿਲਾ ਸਬਰ ਦਾ, ਤੀਰ ਸਬਰ ਦਾ ਚਾਹੀਦਾ। ਇੱਕ ਦਿਨ ਤੈਨੂੰ ਗੁਰੂ ਦਰਿਆ ਬਣਾ ਦਏਗਾ। ਦਰਿਆ ਹੁੰਦਾ ਵਿਸ਼ਾਲ ਤੇ ਛੋਟਾ ਜਿਹਾ ਨਾਲਾ, ਜਿਹੜਾ ਦਰਿਆ ਤੋਂ ਟੁੱਟਦਾ ਨਾ ਉਹ ਸੁੱਕ ਜਾਂਦਾ, ਗੰਦਾ ਵੀ ਹੋ ਜਾਂਦਾ। ਦਰਿਆ ਗੰਦਾ ਨਹੀਂ ਹੁੰਦਾ, ਨਾਲੇ ਮੈਲੇ ਹੋ ਜਾਂਦੇ ਨੇ, ਗੰਦੇ ਹੋ ਜਾਂਦੇ ਨੇ, ਛੋਟੇ ਛੋਟੇ ਨਾਲੇ ਨਾਲੀਆਂ ਮੈਲੇ ਗੰਦੇ ਨੇ, ਉਹ ਭਲਿਆ ਦਰਿਆ ਗੰਦਾ ਨਹੀਂ, ਨਾਲੇ ਨਾਲੇ ਸੁੱਕ ਜਾਂਦੇ ਨੇ, ਦਰਿਆ ਸੁੱਕਦਾ ਨਹੀਂ। ਜੇ ਤੂੰ ਸਬਰ ਰੱਖ ਕੇ ਬੈਠਾ ਰਿਹਾ, ਤੈਨੂੰ ਗੁਰੂ ਨੇ ਦਿਲ ਵਿਸ਼ਾਲ ਕਰ ਦੇਣਾ, ਤੂੰ ਦਰਿਆ ਬਣ ਜਾਣਾ, ਕੁੱਲ ਦੁਨੀਆ ਤੇਰੇ ਹਿਰਦੇ 'ਚ ਵਸ ਜਾਏਗੀ, ਤੇਰਾ ਸਾਰਿਆਂ ਨਾਲ ਪਿਆਰ। ਔਰ ਚੇਤੇ ਰੱਖੀ, ਛੋਟੀਆਂ ਛੋਟੀਆਂ ਨਦੀਆਂ ਦਰਿਆ ਤੋਂ ਧਾਰਾ ਪਾਣੀ ਲੈਂਦੀਆਂ ਨੇ। ਜਿੱਦਣ ਤੂੰ ਗੁਰੂ ਦੀ ਸੁਹਾਗਣੀ ਗੁਰਸਿੱਖ ਗੁਰਮੁਖ ਪ੍ਰਵਾਨ ਹੋ ਗਿਆ, ਆ ਦੁਨੀਆਂ ਦੇ ਲੋਕ ਤੇਰੇ ਕੋਲੋਂ ਮੰਗਣਗੇ, ਕਿਉਂ? ਗੁਰੂ ਨੇ ਤੈਨੂੰ ਦਰਿਆ ਬਣਾ ਦਿੱਤਾ। ਇਹ ਸਬਰ ਕਾ ਨੀਹਣੋ, ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ, ਸਬਰ ਹੋ ਸੁਆਓ ਜੇ ਤੂੰ ਬੰਦਾ ਦਿੜ ਕਰੇ, ਬਦਥੀ ਵੈ ਦਰੀਆਓ ਟੁੱਟਣਾ ਥੀ ਵੈ ਵਾਹੜਾ। ਤੈਨੂੰ ਗੁਰੂ ਟੁੱਟਣ ਨਹੀਂ ਦਏਗਾ, ਤੈਨੂੰ ਵੱਧ ਥੀ ਵੈ ਦਰਿਆਓ ਦਰਿਆ ਦੀ ਤਰ੍ਹਾਂ ਵਿਸ਼ਾਲ ਕਰ ਦਏਗਾ, ਜਿਵੇਂ ਦਰਿਆ ਤੋਂ ਨਦੀਆਂ ਉਧਾਰਾ ਪਾਣੀ ਮੰਗਦੀਆਂ ਨੇ, ਸਬਰ ਰੱਖ ਕੇ ਵੇਖ ਦੁਨੀਆ ਤੇਰੇ ਤੋਂ ਮੰਗਿਆ ਕਰੇਗੀ, ਮੈਨੂੰ ਦਾਤ ਦੇ ਦੇ। ਤਿੰਨ ਕੋ ਪਰਜਾ ਪੁੱਜਣ ਆਈ। ਅੱਜ ਮੇਰੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਦੂਜੇ ਭਾਏ ਚ ਜੋ ਮੋਹੇ ਗਏ ਉਹਨੇ ਆਪਣੇ ਪਿਰ ਦਾ ਘਰ ਛੱਡਿਆ ਹੈ।
ਮਿੱਠਾ ਕਰਕੇ ਖਾਇਆ ਬਹੁ ਸਾਧੋ ਵਧਿਆ ਰੋਗ।
ਕਈ ਵਾਰ ਦੂਜੇ ਦੀ ਚੀਜ਼ ਚੰਗੀ ਲੱਗਦੀ ਹੈ, ਬੰਦਾ ਫਿਰ ਜਾਇਜ਼ ਨਜਾਇਜ਼ ਤਰੀਕੇ ਨਾਲ ਹੜੱਪ ਵੀ ਲੈਂਦਾ, ਤੇ ਮਹਾਰਾਜ ਨੇ ਕਿਹਾ ਖਾ ਤਾਂ ਲਏਗਾ, ਉਤੋਂ ਬਿਜੋਗ ਵੀ ਪੈਦਾ ਹੋਣਾ ਤੇ ਰੋਗ ਵੀ, ਗੁਰੂ ਨਾਲੋਂ ਵੀ ਟੁੱਟ ਜਾਣਾ ਤੇ ਰੋਗ ਵੀ ਪੈਦਾ ਹੋਣੇ ਨੇ। ਦੂਜੇ ਦੀ ਚੀਜ਼ ਚੰਗੀ ਲੱਗਦੀ ਹੈ ਚਲਾਕੀ ਚੁਸਤੀ ਦੇ ਨਾਲ, ਜਾਂ ਤੂੰ ਧੱਕੇ ਨਾਲ ਹੜੱਪ ਵੀ ਸਕਦਾ। ਇੱਕ ਬੇਨਤੀ ਸਮਝਿਓ, ਇਕੱਲੇ ਪਦਾਰਥ ਨਾਲ ਦੂਜੇ ਦੀ ਮਾਇਆ ਨਹੀਂ, ਕਈ ਵਾਰ ਦੂਜੇ ਦਾ ਹੱਕ ਖਾ ਜਾਣ ਉਹ ਵੀ ਮੁਰਦਾਰ ਖਾਣ ਦੇ ਬਰਾਬਰ ਹੈ। ਮਹਾਰਾਜ ਨੇ ਕਿਹਾ ਮਿੱਠਾ ਕਰਕੇ, ਉਹ ਚੀਜ਼ ਮਿੱਠੀ ਲੱਗਦੀ ਹੈ, ਪਾਪ ਕਈ ਵਾਰ ਮਿੱਠਾ ਲੱਗਦਾ ਪਰ ਉਹਦਾ ਫਲ ਭੁਗਤਣਾ ਬਹੁਤ ਔਖਾ। ਅੱਜ ਮਹਾਰਾਜ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਉਹਨਾਂ ਦੇ ਤਾਂ ਫਿਰ ਰੋਗ ਵੱਧਦੇ ਹਨ।
ਸੁਧ ਪਤਾਰ ਹਰ ਛੋਡਿਆ ਫਿਰ ਲੱਗਾ ਜਾਏ ਵਿਜੋਗ।
ਕਹਿੰਦੇ ਜਿਹੜਾ ਖਾਲਸ ਸ਼ੁੱਧ ਨਿਰਮਲ ਮਹਿਲ ਤੋਂ ਰਹਿਤ ਖਸਮ ਮਾਲਕ ਪਤਾਰ ਪਤੀ ਸੀ, ਉਹਨੂੰ ਤਾਂ ਛੱਡ ਦਿੱਤਾ, ਤਾਂ ਹੁਣ ਤਾਂ ਵਿਜੋਗ ਹੀ ਵਿਜੋਗ ਪੱਲੇ ਆ। ਜੋ ਮਰਜ਼ੀ ਲੈ ਲਓ, ਪਦਾਰਥ ਮਿਲ ਜਾਣਗੇ, ਵਿਜੋਗ ਰਹਿ ਜਾਏਗਾ। ਇੱਕ ਛੋਟੀ ਜਿਹੀ ਸੰਸਾਰੀ ਉਦਾਹਰਨ ਸੁਣਿਓ, ਪਤੀ ਨਾਲ ਬਣੀ ਹੋਈ ਹੈ, ਘਰ 'ਚ ਵੱਸਦੀ ਹੈ ਤਾਂ ਸਾਰੇ ਰਿਸ਼ਤੇ ਆ, ਦਰਾਣੀ ਦਾ ਵੀ ਰਿਸ਼ਤਾ, ਨਨਾਨਾ ਦਾ ਵੀ ਰਿਸ਼ਤਾ, ਜਠਾਣੀਆਂ ਦਾ ਵੀ ਰਿਸ਼ਤਾ, ਦੇਵਰ ਜੇਠ ਮਾਮੇ ਸਭ ਰਿਸ਼ਤੇ ਨੇ, ਤੇ ਚੇਤੇ ਕਰਿਓ ਪਤੀ ਨਾਲੋਂ ਟੁੱਟ ਜਾਏ। ਕਈ ਵਾਰ ਲੱਖਾਂ ਰੁਪਈਆ ਤਾਂ ਮਿਲ ਜਾਂਦਾ ਅਦਾਲਤਾਂ ਰਾਹੀਂ, ਮੈਨੂੰ ਮਾਫ਼ ਕਰਿਓ, ਰਿਸ਼ਤੇ ਟੁੱਟ ਜਾਂਦੇ ਨੇ, ਵਿਜੋਗ ਰਹਿੰਦਾ, ਪਦਾਰਥ ਮਿਲਦੇ ਨੇ। ਬਹੁਤੇ ਲੋਕ ਪਤੀ ਨਾਲੋਂ ਟੁੱਟ ਕੇ, ਕਿਸੇ ਨੂੰ ਅੱਧੀ ਜਾਇਦਾਦ ਮਿਲ ਸਕਦੀ ਹੈ, ਲੱਖਾਂ ਰੁਪਈਆ ਮਿਲ ਸਕਦਾ, ਪਰ ਵਿਜੋਗ ਰਹੇਗਾ ਉਹਦੀ ਜ਼ਿੰਦਗੀ 'ਚ, ਦੁੱਖ ਰਹੇਗਾ। ਜੇ ਕੋਈ ਘੱਟ ਖਾਣ ਨੂੰ ਮਿਲੇ, ਪਤੀ ਨਾਲ ਵਸਦੀ ਹੈ, ਉਹ ਸੁਖੀ ਹੈ, ਉਹਦੇ ਜੀਵਨ ਵਿੱਚ ਵਿਜੋਗ ਨਹੀਂ। ਪਤੀ ਆ ਤਾਂ ਸਾਰੇ ਰਿਸ਼ਤੇ ਨੇ, ਪਤੀ ਨਹੀਂ ਤੇ ਇਕੱਲਾ ਪਦਾਰਥ ਰਹਿ ਜਾਏਗਾ, ਰਿਸ਼ਤੇ ਮੁੱਕ ਜਾਣਗੇ, ਵਿਜੋਗ ਰਹਿੰਦਾ। ਅੱਜ ਮਹਾਰਾਜ ਨੇ ਬਚਨ ਕਹੇ, ਪਦਾਰਥ ਤਾਂ ਮਿੱਠੇ ਮਿਲ ਜਾਂਦੇ ਨੇ ਪਰ ਵਿਜੋਗ ਉਹਨਾਂ ਨੂੰ ਦੁਖੀ ਕਰਦਾ ਹੈ।
ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸੀਗਾਰ।
ਕਹਿੰਦੇ ਜੋ ਗੁਰਮੁਖ ਗੁਰੂ ਦੇ ਰਾਹੀਂ ਜਿਨ੍ਹਾਂ ਨੂੰ ਸੋਝੀ ਮਿਲੀ ਉਹ ਪਲਟ ਗਏ। ਪਲਟ ਗਏ ਦਾ ਭਾਵ ਉਹਨੇ ਆਪਣੇ ਮਨ ਦਾ ਪਾਸਾ ਮੋੜ ਲਿਆ ਸੰਸਾਰ ਨੂੰ, ਉਹਨੇ ਆਪਣੇ ਆਪ ਨੂੰ ਬਦਲ ਲਿਆ। ਬਾਬਾ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ, ਉਹਨੇ ਕਿਹਾ ਜਿਹਨਾਂ ਗੁਰਮੁਖਾਂ ਨੂੰ ਸਮਝ ਆਈ ਉਹਨੇ ਆਪਣਾ ਪਾਸਾ ਢਾਲ ਲਿਆ, ਉਹਨੇ ਪਾਸਾ ਸੰਸਾਰ ਵੱਲੋਂ ਬਦਲ ਲਿਆ, ਉਹ ਪਾਸੇ ਦੀ ਖੇਡ ਜਿੱਤ ਗਏ। ਅੱਜ ਮਹਾਰਾਜ ਨੇ ਬਚਨ ਕਹੇ, ਗੁਰਮੁਖ ਪਾਸਾ ਪਲਟ ਲੈਂਦੇ ਨੇ, ਭਾਵ ਉਹ ਸੰਸਾਰ ਵੱਲੋਂ ਮੂੰਹ ਮੋੜ ਲੈਂਦੇ, ਉੱਦਾਂ ਨਹੀਂ ਵੀ ਸਵਾਰਥ ਹੋ ਕੇ ਪਾਸਾ ਪਲਟਦੇ। ਰਾਤੀ ਸਾਜ ਸ਼ਿੰਗਾਰ ਦਾ ਅਰਥ ਹੈ, ਉਹ ਪਰਮਾਤਮਾ ਨਾਲ ਰੱਤੇ ਗਏ, ਇਹੀ ਉਹਨਾਂ ਦਾ ਸੱਚਾ ਸ਼ਿੰਗਾਰ ਹੁੰਦਾ ਹੈ।
ਸਹਿਜ ਸੱਚ ਪਿਰ ਰਾਵਿਆ ਹਰ ਨਾਮਾ ਉਰ ਧਾਰ।
ਕਹਿੰਦੇ ਉਹ ਸਹਿਜ ਵਿੱਚ ਸੱਚ ਵਿੱਚ ਟਿਕੇ ਰਹੇ, ਹਰ ਨਾਮਾ ਉਰ ਧਾਰ, ਹਿਰਦੇ ਵਿੱਚ ਗੁਰੂ ਗੁਰੂ ਜਪਦੇ ਰਹੇ। ਜੇ ਗੁਰੂ ਨੇ ਕੁਝ ਦਿੱਤਾ ਤਾਂ ਵੀ ਪ੍ਰਸੰਨ ਨੇ, ਅਹੰਕਾਰ ਨਹੀਂ, ਨਹੀਂ ਮਿਲਿਆ ਤੇ ਤਾਂ ਵੀ ਆਨੰਦ ਵਿੱਚ ਨੇ। ਸੋਨੇ ਦੇ ਭਾਂਡਿਆਂ ਵਿੱਚ ਭੋਜਨ ਮਿਲੇ ਤਾਂ ਵੀ ਉਸੇ ਹਾਲਤ ਵਿੱਚ, ਤੇ ਖਾਲੀ ਹੱਥ ਤੇ ਖਾਣਾ ਪੈ ਜਾਏ ਤਾਂ ਵੀ ਉਸੇ ਹਾਲਾਤ। ਰੇਸ਼ਮ ਦੇ ਪੱਟ ਪਹਿਨਣ ਤਾਂ ਵੀ ਹੰਕਾਰ ਨਹੀਂ, ਗੋਦੜੀ ਪਹਿਨਣੀ ਪੈ ਜਾਏ ਤਾਂ ਵੀ ਅੰਦਰ ਵਿਜੋਗ ਨਹੀਂ, ਕਿਉਂਕਿ ਉਹ ਪਤੀ ਨਾਲ ਵਸਦੇ ਨੇ, ਗੁਰੂ ਨਾਲ ਵਸਦੇ ਨੇ, ਇਸ ਲਈ ਉਹਨਾਂ ਦੇ ਜੀਵਨ ਵਿੱਚ ਵਿਜੋਗ ਤੇ ਦੁੱਖ ਨਹੀਂ, ਸਹਿਜ ਤੇ ਆਨੰਦ ਅੰਦਰ ਰਹਿੰਦੇ ਹਨ।
ਆਗਿਆਕਾਰੀ ਸਦਾ ਸੁਹਾਗਨ ਆਪ ਮੇਲੀ ਕਰਤਾਰ।
ਤਾਂ ਮਹਾਰਾਜ ਨੇ ਕਿਹਾ ਸਭ ਕੋਈ ਤਾਂ ਹੈ ਜੋ ਆਗਿਆਕਾਰੀ ਹੈ, ਉਹ ਪਤੀ ਦੀ ਆਗਿਆ ਵਿੱਚ ਹੈ, ਉਹਦੇ ਕਹਿਣ ਵਿੱਚ ਹੈ, ਉਹਨਾਂ ਦੀ ਬਣਦੀ ਹੈ। ਤੇ ਚੇਤੇ ਰੱਖਿਓ, ਜਿਹੜੀ ਪਤਨੀ ਪਤੀ ਦਾ ਕਹਿਣਾ ਮੰਨੇ ਪਤੀ ਨੂੰ ਵੀ ਮੰਨਣਾ ਪੈਂਦਾ, ਕਿਉਂਕਿ ਪਤਨੀ ਕਰਕੇ ਫਿਰ ਘਰ ਵੱਸਦੇ ਨਾ। ਇਹੀ ਉਹ ਗੱਲ ਰੱਬ ਨਾਲ ਸਾਂਝ ਬਣਾ ਕੇ ਰੱਬ ਦੇ ਪਿਆਰਿਆਂ ਨੇ ਕਿਹਾ, ਪ੍ਰਭ ਤੇ ਜਨ ਜਾ ਨੀਜੈ ਜਨ ਤੇ ਸੁਆਮੀ। ਤੇਰੇ ਕਰਕੇ ਵਾਹਿਗੁਰੂ ਅਸੀਂ ਹਾਂ ਤੇਰੇ ਜਨ, ਤਾਂ ਸਾਨੂੰ ਜਨ ਕਹਿੰਦੇ, ਤੇ ਸਾਡੇ ਕਰਕੇ ਤੂੰ ਹੈ। ਜੇ ਭਗਤ ਨਾ ਹੋਣ ਤੇ ਰੱਬ ਨੂੰ ਕਿਹਨੇ ਪੁੱਛਣਾ। ਇਹ ਦੋਹਾਂ ਦੀ ਸਾਂਝ ਹੈ। ਪਹਿਲਾਂ ਭਗਤ ਜਨ ਪਰਮਾਤਮਾ ਦੇ ਆਗਿਆ ਹੁਕਮ ਵਿੱਚ ਰਹਿੰਦਾ, ਇੱਕ ਦਿਨ ਉਹ ਵੀ ਆਉਂਦਾ ਜਿੱਦਣ ਭਗਤਾਂ ਦੀ ਵੀ ਪਰਮਾਤਮਾ ਮੰਨਣ ਲੱਗ ਪੈਂਦਾ। ਪਹਿਲਾਂ ਪਤਨੀ ਪਤੀ ਦੀ ਆਗਿਆ ਵਿੱਚ ਹੈ, ਫਿਰ ਪਤੀ ਵੀ ਕਹਿਣਾ ਮੰਨ ਲੈਂਦਾ। ਅੱਜ ਮਹਾਰਾਜ ਨੇ ਬਚਨ ਕਹਿ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ, ਆਪੇ ਵਾਹਿਗੁਰੂ ਨੇ ਫਿਰ ਮੇਲ ਲਿਆ ਹੈ।
ਨਾਨਕ ਫਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ।
ਇਹ ਭਾਈ ਉਹਨਾਂ ਨੂੰ ਫਿਰ ਸੱਚਾ ਪਤੀ ਪਰਮਾਤਮਾ ਵਾਹਿਗੁਰੂ ਮਿਲ ਗਿਆ ਤੇ ਉਹ ਸਦਾ ਸੁਹਾਗਣਾ ਹੋ ਗਈਆਂ, ਉਹ ਕੁਲੱਖਣੀਆਂ ਤੇ ਦੁਹਾਗਣੀਆਂ ਨਹੀਂ ਗਣੀਆਂ ਗਈਆਂ।
ਮਹੱਲਾ ਤੀਜਾ।
ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ।
ਸੁਹਵੀਏ ਨਿਮਾਣੀਏ ਸੋ ਸਾਹੋ ਸਦਾ ਸੰਭਾਲ।
ਤੇ ਹੁਣ ਮਹਾਰਾਜ ਸਾਨੂੰ ਸਲਾਹ ਦਿੰਦੇ ਪਿਆਰ ਨਾਲ। ਨਿਮਾਣੀਏ ਦਾ ਅਰਥ ਹੁੰਦਾ ਵਿਚਾਰੀਏ ਕਹਿ ਕੇ, ਕਿਸੇ ਤੇ ਤਰਸ ਕਰਕੇ ਕਹਿਣਾ ਵਿਚਾਰਿਆ ਗੱਲ ਸੁਣ। ਤਾਂ ਮਹਾਰਾਜ ਨੇ ਕਿਹਾ ਹੇ ਸੋਹਵੀਏ, ਬਾਣਾ ਪਹਿਨਣ ਵਾਲੀ ਏ, ਗੁਰੂ ਦੇ ਕਕਾਰਾਂ ਦਾ ਸ਼ਿੰਗਾਰ ਕਰਨ ਵਾਲੀ ਏ, ਗੁਰੂ ਦੇ ਦਿੱਤਾ ਬੇਸ ਪਹਿਨਣ ਵਾਲੀ ਏ, ਜੇ ਤੇਰੀ ਗੁਰੂ ਨਾਲ ਨਹੀਂ ਬਣੀ ਨਾ ਤੇ ਨਿਮਾਣੀਏ ਵਿਚਾਰੀਏ ਸੁਣ, ਇੱਕ ਕੰਮ ਕਰ, ਆਪਣੇ ਪਤੀ ਨੂੰ ਗੁਰੂ ਨੂੰ ਸੰਭਾਲਿਆ ਕਰ, ਉਹਨੂੰ ਚੇਤੇ ਕਰ, ਉਹਨੂੰ ਰੋਜ਼ ਜਪ, ਇੱਕ ਦਿਨ ਉਹਨੂੰ ਤੇਰੇ ਤੇ ਤਰਸ ਆ ਜਾਣਾ ਹੈ।
ਨਾਨਕ ਜਨਮ ਸਵਾਰਹੇ ਆਪਣਾ ਕੁੱਲ ਭੀ ਛੁੱਟੀ ਨਾਲ।
ਕਹਿੰਦੇ ਫਿਰ ਤੇਰਾ ਜਨਮ ਸਵਰ ਜਾਏਗਾ, ਤੇਰੀਆਂ ਕੁੱਲਾਂ ਤਰ ਜਾਣਗੀਆਂ, ਤੇਰੇ ਪਿਛਲੇ ਗੁਨਾਹ ਔਗਣਾ ਤੇ ਗੁਰੂ ਪਰਦਾ ਪਾ ਲਏਗਾ, ਤੇਰੀਆਂ ਕੁੱਲਾਂ ਤੱਕ ਤੇਰਾ ਉਧਾਰ ਹੋ ਜਾਏਗਾ। ਪਰ ਉਹਨੂੰ ਸੰਭਾਲ, ਉਹਨੂੰ ਚੇਤੇ ਕਰ। ਭਾਈ ਸੰਤੋਖ ਸਿੰਘ ਹੋਰਾਂ ਜੀਵਨ ਗਾਥਾ ਵਿੱਚੋਂ ਗੱਲ ਬੜੀ ਪਿਆਰੀ ਲਿਖੀ। ਇੱਕ ਵਾਰ ਗੁਰੂ ਦਾ ਇਤਿਹਾਸ ਇਕਾਂਤ ਵਿੱਚ ਬਹਿ ਕੇ ਕਿਸੇ ਬਹਿੰਦੇ ਹੋਏ ਦੂਰ ਪਹਾੜੀ ਦੇ ਲਾਗੇ ਝਰਨੇ ਦੇ ਕੰਢੇ ਉਹ ਲਿਖ ਰਹੇ ਸਨ। ਲਿਖਦਿਆਂ ਲਿਖਦਿਆਂ ਪ੍ਰੇਮ ਵਿੱਚ ਭਿੱਜਿਆਂ ਪਤਾ ਹੀ ਨਹੀਂ ਲੱਗਾ ਕਦੋਂ ਸੂਰਜ ਛਿਪ ਗਿਆ, ਹਨੇਰਾ ਪਿਆ ਤੇ ਅੱਖਰ ਦਿਸਣੇ ਬੰਦ ਹੋਏ। ਫਿਰ ਮਨ 'ਚ ਫੁਰਨ ਆਇਆ, ਉਹ ਬੜੀ ਦੇਰ ਹੋ ਗਈ, ਜਾਣਾ ਸੀ ਘਰ। ਕਹਿਣ ਲੱਗੇ ਜਿਸ ਇਲਾਕੇ ਵਿੱਚ ਮੈਂ ਨਵਾਂ ਨਵਾਂ ਉੱਥੇ ਲਿਖਣ ਵਾਸਤੇ ਇਕਾਂਤ ਵਿੱਚ ਰਹਿ ਰਿਹਾ ਸੀ, ਉਸ ਇਲਾਕੇ ਵਿੱਚ ਮੈਂ ਨਵਾਂ ਸੀ ਤੇ ਜਦੋਂ ਮੈਂ ਸਾਈਕਲ ਚੱਕ ਕੇ ਤੁਰਿਆ ਨਾ ਵਾਪਸ, ਮੈਨੂੰ ਰਾਹ ਵਿਸਰ ਗਿਆ। ਨਵਾਂ ਹੋਵੇ ਬੰਦਾ ਇਲਾਕੇ ਵਿੱਚ ਤੇ ਨਾਲੇ ਰੱਬ ਨਾਲ ਇਸ ਤਰ੍ਹਾਂ ਪ੍ਰੇਮ ਵਿੱਚ ਗੁਰੂ ਦਾ ਇਤਿਹਾਸ ਲਿਖਣ ਵਾਲੇ ਕਈ ਵਾਰ ਸੰਸਾਰ ਦੀ ਸੁੱਧ ਬੁੱਧ ਭੁੱਲ ਜਾਂਦੀ। ਕਹਿੰਦੇ ਰਸਤਾ ਵਿਸਰ ਗਿਆ ਤੇ ਦੂਰ ਇੱਕ ਦੀਵਾ ਜਗਦਾ ਦੇਖਿਆ, ਉਹਦੀ ਸਿੱਧੇ ਸਿੱਧਾ ਚਲਾ ਗਿਆ। ਮਨ ਚਾਹਿਆ ਕੱਲ੍ਹ ਸਵੇਰੇ ਫਿਰ ਇਸ ਇਲਾਕੇ ਵਿੱਚ ਆਉਣਾ, ਇਕਾਂਤ ਵਿੱਚ ਬਹਿ ਕੇ ਗੁਰੂ ਨਾਲ ਪ੍ਰੇਮ ਵਿੱਚ ਬਾਤਾਂ ਲਿਖਣੀਆਂ ਨੇ। ਤਾਂ ਜਦੋਂ ਉਹ ਨਾਲੇ ਉਸ ਘਰ ਦਾ ਦਰਵਾਜ਼ਾ ਖੜਕਾਵਾਂ, ਰਾਹ ਪੁੱਛ ਲਾਂ, ਜਦੋਂ ਦੀਵੇ ਦੀ ਸਿੱਧੇ ਜਾ ਕੇ ਆਵਾਜ਼ ਦਿੱਤੀ, ਉਸ ਘਰ ਵਿੱਚੋਂ ਇੱਕ ਬਜ਼ੁਰਗ ਮਾਈ ਨਿਕਲੀ, ਸਰੀਰ ਬਿਰਧ ਹੈ, ਸਹਿਜੇ ਸਹਿਜੇ ਲਾਲਟਨ ਹੱਥ ਵਿੱਚ ਲੈ ਕੇ ਬਾਹਰ ਆਈ, ਐਂ ਲਹਿਟ ਕਰਕੇ ਵੇਖਿਆ, ਕੌਣ ਹੈ ਪੁੱਤਰ? ਭਾਈ ਸਾਹਿਬ ਕਹਿੰਦੇ ਮੈਂ ਹੱਥ ਜੋੜ ਕੇ ਕਿਹਾ, ਮੈਂ ਇੱਕ ਗੁਰੂ ਦਾ ਨਿਮਾਣਾ ਜਿਹਾ ਦਾਸ ਸੇਵਕ ਹਾਂ, ਇਸ ਇਲਾਕੇ ਵਿੱਚ ਨਵਾਂ ਆਇਆ। ਮਾਤਾ ਜੀ, ਮੈਨੂੰ ਰਸਤਾ ਭੁੱਲ ਗਿਆ, ਜਾਂ ਤਾਂ ਮੈਨੂੰ ਰਸਤਾ ਦੱਸ ਦਿਓ, ਜਾਂ ਫਿਰ ਕੱਲ੍ਹ ਮੈਂ ਫਿਰ ਇਸੇ ਇਲਾਕੇ ਵਿੱਚ ਆ ਕੇ ਇਕਾਂਤ ਵਿੱਚ ਬਹਿਣਾ, ਰੱਬ ਦੀਆਂ ਬਾਤਾਂ ਗੁਰੂ ਦੀਆਂ ਲਿਖਣੀਆਂ ਨੇ, ਜਾਂ ਮੈਨੂੰ ਰਹਿਣ ਲਈ ਜਗ੍ਹਾ ਦੇ ਦਿਓ। ਉਸ ਮਾਈ ਨੇ ਅਦਬ ਨਾਲ ਕਿਹਾ, ਪੁੱਤਰ ਜੀ ਆ ਜਾਓ, ਲੰਘ ਆਓ, ਜਗ੍ਹਾ ਕਾਹਦੀ ਦੇਣੀ ਹੈ, ਜਗ੍ਹਾ ਸਭ ਕੁਝ ਉਸ ਰੱਬ ਦੀ ਹੈ, ਆਓ ਬੇਟਾ। ਅੰਦਰ ਸੱਦ ਲਿਆ, ਕਹਿਣ ਲੱਗੇ ਬੜੇ ਪਿਆਰ ਨਾਲ ਉਸ ਮੇਰੀ ਬਿਰਧ ਮਾਈ ਨੇ, ਮਾਤਾ ਨੇ ਦੋ ਪ੍ਰਸ਼ਾਦੇ ਤਿਆਰ ਕਰਕੇ ਦਿੱਤੇ। ਕਹਿਣ ਲੱਗੇ ਮੈਂ ਪ੍ਰਸ਼ਾਦਾ ਛਕਿਆ, ਨਾਲ ਦੇ ਕਮਰੇ ਵਿੱਚ ਮਾਈ ਨੇ ਆਸਣ ਲਾ ਦਿੱਤਾ, ਲਓ ਬੇਟਾ ਜੀ ਇੱਥੇ ਆਰਾਮ ਕਰ ਲਓ ਦੋ ਘੜੀਆਂ। ਕਿੱਥੋਂ ਆਏ ਹੋ? ਦੱਸਿਆ, ਇਲਾਕਾ ਤੇ ਬੜਾ ਦੂਰ ਹੈ, ਇਸ ਇਲਾਕੇ ਵਿੱਚ ਮੈਂ ਗੁਰੂ ਦੇ ਪਿਆਰ ਦੀਆਂ ਕਥਾ ਕਹਾਣੀਆਂ ਲਿਖਣ ਲਈ ਜੁੜਿਆ ਹੋਇਆ, ਤਾਂ ਨਵਾਂ ਸੀ, ਰਸਤਾ ਭੁੱਲ ਗਿਆ। ਉਹ ਮਾਈ ਨੇ ਕਿਹਾ, ਕੋਈ ਨਹੀਂ ਪੁੱਤਰ, ਤੇਰਾ ਆਪਣਾ ਘਰ ਹੈ। ਕਹਿੰਦੇ ਮੈਂ ਪ੍ਰਸ਼ਾਦਾ ਛਕਿਆ, ਆਰਾਮ ਕਰਨ ਲਈ ਉਸ ਕਮਰੇ ਵਿੱਚ ਮੰਜੇ 'ਤੇ ਲੇਟਿਆ। ਮਨ 'ਚ ਸੋਚਦਾ ਮਾਈ ਇਕੱਲੀ ਰਹਿੰਦੀ ਹੈ ਵਿਚਾਰੀ, ਜੇ ਕੋਈ ਹੋਰ ਹੁੰਦਾ ਤਾਂ ਨਜ਼ਰ ਆਉਣਾ ਸੀ, ਘਰ ਕਿਹੜਾ ਬਹੁਤਾ ਵੱਡਾ, ਦੋ 'ਤੇ ਕਮਰੇ ਨੇ, ਛੋਟਾ ਜਿਹਾ ਵਿਹੜਾ, ਇਹਦਾ ਮਤਲਬ ਘਰ ਵਿੱਚ ਹੋਰ ਕੋਈ ਨਹੀਂ। ਮਨ 'ਚ ਸੀ ਸਵਾਲ ਪੁੱਛਾਂਗਾ, ਅਜੇ ਮੈਂ ਆਪਣੇ ਚਾਰ ਪਾਈ ਮੰਜੇ ਤੇ ਪਿਆ, ਗੁਰੂ ਦੀ ਬਾਣੀ ਸੋਹਿਲਾ ਸਾਹਿਬ ਦਾ ਪਾਠ ਕੀਤਾ। ਕਹਿੰਦੇ ਇੰਨੇ ਨੂੰ ਬੜੀ ਹੈਰਾਨੀ ਵਾਲੀ ਗੱਲ ਹੋਈ, ਨਾਲ ਦੇ ਕਮਰੇ ਚੋਂ ਆਵਾਜ਼ਾਂ ਆਉਣ ਲੱਗ ਪਈਆਂ, ਮਾਈ ਕਿਸੇ ਨਾਲ ਗੱਲਾਂ ਕਰਦੀ ਹੈ। ਉਹ ਮਾਈ ਗੱਲਾਂ ਕਰਦਿਆਂ ਕਰਦਿਆਂ ਹੱਸਦੀ ਵੀ ਹੈ। ਕਹਿਣ ਲੱਗੇ ਮਨ 'ਚ ਆਇਆ, ਬੰਦਾ ਤੇ ਕੋਈ ਦੇਖਿਆ ਨਹੀਂ, ਨਾ ਕੋਈ ਬੱਚਾ ਨਾ ਕੋਈ ਬੰਦਾ, ਬਜ਼ੁਰਗ ਮਾਈ ਕਿਹਦੇ ਨਾਲ ਗੱਲਾਂ ਕਰਦੀ ਹੈ? ਗੱਲਾਂ ਕਰਦਿਆਂ ਹੱਸਦੀ ਹੈ ਪਰ ਦੂਜੀ ਕੋਈ ਆਵਾਜ਼ ਨਹੀਂ ਆਉਂਦੀ, ਨਾ ਕੋਈ ਹੁੰਗਾਰਾ ਭਰਦਾ, ਨਾ ਕੋਈ ਸਾਹਮਣਿਓਂ ਹੱਸਦਾ। ਕੱਲੀ ਗੱਲਾਂ ਕਿਹਦੇ ਨਾਲ ਕਰਦੀ ਹੈ, ਕੱਲੀ ਹੱਸਦੀ ਕਿਹਦੇ ਨਾਲ ਹੈ? ਭਾਈ ਸਾਹਿਬ ਲਿਖਦੇ ਮੈਂ ਸੋਚ ਰਿਹਾ ਸੀ, ਇੰਨੇ ਨੂੰ ਉਹ ਮਾਈ ਰੋਣ ਲੱਗ ਪਈ। ਮਨ ਕੀਤਾ ਉੱਠ ਕੇ ਪੁੱਛਾਂ, ਫਿਰ ਉਹ ਮਾਈ ਚੁੱਪ ਕਰ ਗਈ। ਬੜੇ ਸਵਾਲ ਮਨ ਵਿੱਚ ਸੀ, ਘਰ ਵਿੱਚ ਕੋਈ ਨਹੀਂ, ਗੱਲਾਂ ਕਿਹਦੇ ਨਾਲ, ਹੱਸਦੀ ਕਿਹਦੇ ਨਾਲ, ਫਿਰ ਰੋ ਕਿਉਂ ਰਹੀ ਹੈ? ਸੋਚਦਿਆਂ ਸੋਚਦਿਆਂ ਅੱਖਾਂ ਬੰਦ ਹੋਈਆਂ ਸੌਂ ਗਿਆ। ਸਵੇਰੇ ਮਾਈ ਨੇ ਉਠਾਇਆ, ਜਲ ਪਾਣੀ ਭੋਜਨ ਛਕਿਆ, ਚੱਲਣ ਲੱਗਿਆਂ ਦਿਲ 'ਚ ਸਵਾਲ ਸੀ, ਪੁੱਛ ਹੀ ਲਿਆ, ਮਾਈ ਮਾਤਾ ਇੱਕ ਸਵਾਲ ਹੈ, ਤੇਰੇ ਘਰ ਵਿੱਚ ਕੋਈ ਨਹੀਂ? ਮੈਂ ਰਾਤ ਵੀ ਵੇਖਿਆ, ਹੁਣ ਵੀ ਕੋਈ ਨਹੀਂ। ਫਿਰ ਰਾਤੀ ਗੱਲਾਂ ਦੀ ਆਵਾਜ਼ ਆਉਂਦੀ ਸੀ, ਕੋਈ ਹੁੰਗਾਰਾ ਤੇ ਭਰਦਾ ਨਹੀਂ ਸੀ, ਹੱਸਣ ਦੀ ਆਵਾਜ਼ ਆਉਂਦੀ ਹੈ, ਸਾਹਮਣਿਓਂ ਕੋਈ ਹੱਸਦਾ ਨਹੀਂ ਸੀ, ਫਿਰ ਤੂੰ ਰੋਣ ਲੱਗ ਪਈ। ਮੈਂ ਪੁੱਛਣਾ ਚਾਹੁੰਦਾ ਸੀ ਪਰ ਦਿਲ ਵਿੱਚ ਹੀ ਰਹਿ ਗਈ ਗੱਲ, ਫਿਰ ਤੂੰ ਚੁੱਪ ਕਰ ਗਈ। ਮਾਈ ਮੈਨੂੰ ਵੀ ਗੁਰੂ ਦੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਨੀਂਦ ਆ ਗਈ, ਪਰ ਹੁਣ ਦੱਸ ਗੱਲਾਂ ਕਿਹਦੇ ਨਾਲ ਕਰਦੀ ਸੀ? ਹੱਸਣ ਤੇ ਰੋਣ ਦਾ ਕਾਰਨ ਨਹੀਂ। ਉਸ ਮਾਈ ਨੇ ਫਿਰ ਗੱਲ ਕਹੀ, ਬੇਟਾ ਆ ਮੈਂ ਦਿਖਾਉਂਦੀ ਹਾਂ, ਉਸ ਕਮਰੇ ਵਿੱਚ ਇੱਕ ਉਹਨੇ ਫੋਟੋ ਰੱਖੀ ਹੈ, ਉਹ ਫੋਟੋ ਦੇ ਪਤੀ ਦੀ ਹੈ। ਉਸ ਮਾਈ ਨੇ ਕਿਹਾ 40 ਸਾਲ ਪਹਿਲਾਂ ਮੇਰਾ ਪਤੀ ਮੁੱਕ ਗਿਆ, ਮੈਂ ਰੋਜ਼ ਉਹਦੀਆਂ ਫੋਟੋਆਂ ਨਾਲ ਗੱਲਾਂ ਕਰਦੀ ਹੈ, ਉਹਦੀ ਫੋਟੋ ਨਾਲ ਬਾਤਾਂ ਕਰਦੀ ਹੈ, ਜਵਾਬ ਨਹੀਂ ਦਿੰਦਾ, ਮੈਂ ਹੱਸਦੀ ਹੈ। ਇਹ ਮੋਹਰਿਓਂ ਹੱਸਦਾ ਨਹੀਂ, ਨਾ ਜਵਾਬ ਦਿੰਦਾ, ਨਾ ਹੱਸਦਾ, ਨਾ ਹੁੰਗਾਰਾ ਭਰਦਾ, ਫਿਰ ਵੇਖ ਕੇ ਦਿਲ ਭਰਦਾ, ਮੈਂ ਰੋਣ ਲੱਗ ਪੈਂਦੀ। ਤਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਲਿਖਦੇ, ਮਾਈ ਦੀ ਗੱਲ ਸੁਣ ਕੇ ਮੇਰੇ ਅੰਦਰ ਵਿਰਾਗ ਫੁੱਟਿਆ, ਮਸਤਕ ਤੇ ਹੱਥ ਮਾਰ ਕੇ ਕਿਹਾ, ਓਏ ਸੰਤੋਖ ਸਿਆ, ਇਸ ਮਾਈ ਨੂੰ ਪਤਾ ਇਹਦਾ ਪਤੀ ਮਰ ਗਿਆ, ਮਰੇ ਹੋਏ ਪਤੀ ਨੇ ਵਾਪਸ ਨਹੀਂ ਆਉਣਾ, ਇਹ ਫਿਰ ਵੀ ਗੱਲਾਂ ਕਰਦੀ ਹੈ, ਫਿਰ ਵੀ ਹੱਸਦੀ ਤੇ ਹੁੰਗਾਰੇ ਮੰਗਦੀ ਹੈ। ਸੰਤੋਖ ਸਿਆ, ਲਾਹਣਤ ਹੈ ਤੇਰੇ ਤੇ, ਤੇਰਾ ਗੁਰੂ ਤਾਂ ਸਦਾ ਹੀ ਜਿਉਂਦਾ, ਤੂੰ ਕਦੇ ਵੀ ਨਹੀਂ ਗੱਲਾਂ ਕੀਤੀਆਂ, ਤੂੰ ਗੁਰੂ ਦੀ ਗੋਦ ਵਿੱਚ ਬਹਿ ਕੇ ਕਦੇ ਨਹੀਂ ਪੜਿਆ ਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਜਿਹਦੇ ਪਤੀ ਨੇ ਆਉਣਾ ਨਹੀਂ ਉਹ ਗੱਲਾਂ ਕਰਦੀ ਹੈ, ਤੇਰਾ ਪਤੀ ਤਾਂ ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਤੂੰ ਕਿਉਂ ਨਹੀਂ ਗੁਰੂ ਨਾਲ ਗੱਲਾਂ ਕਰ? ਅੱਜ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ, ਜਿਨ੍ਹਾਂ ਨਾਲ ਇਹ ਪ੍ਰੀਤ ਬਣੀ ਉਹ ਕੁੱਲਾਂ ਸਵਾਰ ਲੈਂਦੇ ਹਨ।
ਪੌੜੀ ਆਪੇ ਤਖਤ ਰਚਾਇਓਨ ਆਕਾਸ ਪਤਾਲਾ।
ਅਕਾਲ ਪੁਰਖ ਵਾਹਿਗੁਰ ਨੇ ਸੰਸਾਰ ਦਾ ਤਖਤ ਆਪੇ ਰਚੇ, ਆਪੇ ਹੀ ਆਕਾਸ਼ ਤੇ ਪਾਤਾਲ ਬਣਾਏ ਹਨ।
ਹੁਕਮੇ ਧਰਤੀ ਸਾਜੀਅਨ ਸੱਚੀ ਧਰਮਸ਼ਾਲਾ।
ਆਪਣੇ ਹੁਕਮ ਵਿੱਚ ਉਹਨੇ ਧਰਤੀ ਸਾਜੀ ਹੈ, ਧਰਮ ਕਮਾਉਣ ਲਈ ਇਹ ਧਰਤੀ ਸੱਚੀ ਧਰਮਸ਼ਾਲ ਹੈ, ਇਸ ਧਰਤੀ ਉੱਤੇ ਧਰਮ ਕਮਾਉਣ ਲਈ ਧਰਮਸ਼ਾਲ ਬਣੀ ਹੈ।
ਆਪ ਉਪਾਏ ਖਪਾਏਂਦਾ ਸੱਚੇ ਦੀਨ ਦਿਆਲਾ।
ਆਪੇ ਸਭ ਨੂੰ ਪੈਦਾ ਕਰਦੇ, ਆਪੇ ਖਪਾ ਦਿੰਦੇ, ਨਾਸ਼ ਕਰ ਦਿੰਦੇ, ਉਹ ਦੀਨ ਦਿਆਲ ਪਰਮਾਤਮਾ ਵਾਹਿਗੁਰੂ।
ਸਭਨਾ ਰਿਜਕ ਸੰਭਾਹੇਂਦਾ ਤੇਰਾ ਹੁਕਮ ਨਿਰਾਲਾ।
ਹੇ ਵਾਹਿਗੁਰੂ, ਤੇਰਾ ਹੁਕਮ ਅਸਚਰਜ ਹੈ, ਤੂੰ ਸਾਰਿਆਂ ਤੱਕ ਰਿਜਕ ਪਹੁੰਚਾਉਂਦਾ। ਸੰਭਾਹੇ ਦਾ ਅਰਥ ਪਹੁੰਚਾਉਣਾ, ਜਲ ਤੇ ਥਲ ਉੱਤੇ, ਪਾਣੀ ਉੱਤੇ, ਹਰ ਥਾਂ ਤੇ ਤੂੰ ਪਹੁੰਚਾਉਂਦਾ। ਜਲ ਮੈਂ, ਥਲ ਮੈਂ, ਪਲ ਮੈਂ, ਹਰ ਥਾਂ ਉੱਤੇ ਅਕਾਲ ਪੁਰਖ ਵਾਹਿਗੁਰੂ। ਦਿਨਨ ਕੀ ਪ੍ਰਤਪਾਲ ਕਰੇ ਨਿਤ ਸੰਤੋ ਬਾਹਰ, ਗਨੀਮਨ ਗਾਰੇ ਪਸ਼ ਪਸ਼ੂ ਨਗ ਨਾਗ ਨਰਾਧਵ, ਸਰਵ ਸਮੇਂ ਸਭ ਕੋ ਪ੍ਰਤਪਾਰ ਹੈ। ਪੋਖਤ ਹੈ ਜਲ ਮੈਂ, ਥਲ ਮੈਂ, ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰ ਹੈ। ਦੀਨ ਦਿਆਲ ਦਇਆ ਨਿਤ ਦੋਖਨ ਦੇਖਤ ਹੈ, ਪਰ ਦੇ ਤਨਹਾਰ ਹੈ। ਤੇਰਾ ਹੁਕਮ ਨਿਰਾਲਾ, ਸਭਨਾ ਤੱਕ ਤੁਸੀਂ ਰਿਜਕ ਪਹੁੰਚਾਉਂਦੇ ਹੋ।
ਆਪੇ ਆਪ ਵਰਤਦਾ ਆਪੇ ਪ੍ਰਤਪਾਲਾ।
ਹੇ ਵਾਹਿਗੁਰੂ, ਤੁਸੀਂ ਆਪੇ ਵਰਤਦੇ ਹੋ ਸਾਰਿਆਂ ਵਿੱਚ, ਆਪੇ ਪ੍ਰਤਪਾਲਨਾ ਕਰਦੇ ਹੋ, ਤੇਰਾ ਹੁਕਮ ਨਿਰਾਲਾ ਹੈ। ਇੱਕ ਪੰਕਤੀ ਆਪਣੇ ਮਨ ਨੂੰ ਪੜਾਇਓ, ਆਪਾਂ ਸਮਾਪਤੀ ਕਰੀਏ। ਨਿਸ਼ਾਨੀ ਕਹਿੰਦੇ ਨੇ ਪਾਤਸ਼ਾਹ, ਤੇ ਮਨ ਵਿੱਚ ਇੱਕੋ ਹੀ ਨਿਸ਼ਾਨੀ ਸੁਹਾਗਣ ਦੀ ਗੁਰੂ ਨੂੰ ਮਿਲਣ ਵਾਲੀ, ਉਹ ਇਹ ਹੈ ਆਪਣਾ ਮਨ ਤਨ ਅਰਪਣ ਕਰਦੇ, ਲਾਜ ਛੱਡ ਦੇ ਦੁਨੀਆਂ ਕੀ ਕਹਿੰਦੀ ਹੈ, ਚਿੱਤ ਜੋੜ ਕੇ ਉਹਨੂੰ ਤੁਰਦਿਆਂ ਫਿਰਦਿਆਂ ਜਪਿਆ ਕਰ। ਸਤਨਾਮ ਸ੍ਰੀ ਸੁਣ ਸਖੀਏ, ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਸੁਣ ਸਖੀਏ, ਸੁਣ ਸਖੀਏ, ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਸੁਣ ਸਖੀਏ, ਸੁਣ
ਸਖੀਏ,
ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ,
ਸੁਣ ਸਖੀਏ
ਵਾਹਿਗੁਰੂ, ਸੁਣ ਸਖੀਏ, ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਸੁਣ ਕੀ ਨਿਸ਼ਾਨੀ ਹੈ। ਮਨ ਤਾਂ ਨਰਪ ਤਜ ਲਾਜ ਲੋਕਾਨੀ, ਮਨ ਤਾਂ ਨਰਪ ਤਜ ਲਾਜ ਲੋਕਾਨੀ, ਮਨ ਤਾਂ ਨਰਪ ਤਜ
ਲਾਜ ਲੋਕਾਨੀ,
ਮਨ ਤਾਂ ਨਰਪ ਤਜ। ਇੱਥੇ ਲਾਜੇ ਆਈ ਜਾਂਦੀ ਹੈ, ਸ੍ਰੀ ਸਾਹਿਬ ਪਾਲਿਆ ਲੋਕ ਕੀ ਕਹਿਣਗੇ, ਉੱਪਰ ਚ ਸ੍ਰੀ ਸਾਹਿਬ ਪਾਲਿਆ ਦੁਨੀਆਂ ਕੀ ਕਹੇਗੀ, ਦੁਨੀਆਂ ਦੀ ਲਾਜ ਛੱਡ, ਕਲਗੀਧਰ ਪਾਤਸ਼ਾਹ ਨੂੰ ਤਨ ਅਰਪਣ ਕਰ ਦੇ। ਮਨ ਤਨ ਅਰਪ ਤਜ ਲਾਜ ਲੋਕਾਨੀ, ਮਨ ਤਨ ਅਰਪ ਤਜ ਲਾਜ ਲੋਕਾਨੀ, ਮਨ ਤਨ ਅਰਪ ਤਜ
ਲਾਜ ਲੋਕਾਨੀ,
ਮਨ ਤਨ ਅਰਪ ਤਜ
ਲਾਜ ਲੋਕਾਨੀ।
ਦੇਖੋ ਅਸੀਂ ਕਿੰਨੇ ਦੁਹਾਗਣ ਨਾ, ਚਿੱਟੇ ਆ ਜਾਣ ਨਾ ਚਿੱਟੇ, ਕਈਆਂ ਨੂੰ ਲਾਜ ਆਈ ਜਾਂਦੀ, ਲੋਕ ਕੀ ਕਹਿਣਗੇ, ਬਾਬਾ ਹੀ ਬਣ ਗਿਆ। ਉਹ ਜੇ ਗੁਰੂ ਦਾ ਹੋਣਾ ਫਿਰ ਮਨ ਤਨ ਅਰਪ ਤਜ ਲਾਜ ਲੋਕਾਨੀ, ਮਨ ਤਨ ਅਰਪ ਤਜ ਲਾਜ ਲੋਕਾਨੀ, ਮਨ ਤਨ ਅਰਪ ਤਜ ਲਾਜ
ਲੋਕਾਨੀ,
ਮਨ ਤਨ ਅਰਪ ਤਜ
ਲਾਜ ਲੋਕਾਨੀ।
ਸੁਣ ਸਖੀਏ, ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਸੁਣ ਸਖੀਏ, ਸੁਣ ਸਖੀਏ, ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਸੁਣ ਸਖੀਏ। ਆਓ ਆਖਰੀ ਪੰਕਤੀਆਂ ਦਾ ਜਾਪ ਸਰਵਣ ਕਰੋ, ਫਿਰ ਸਮਾਪਤੀ ਹੈ ਜੀ।
ਸਭਨਾ ਰਿਜਕ ਸੰਭਾਹਿੰਦਾ, ਤੇਰਾ ਹੁਕਮ ਨਿਰਾਲਾ, ਆਪੇ ਆਪ ਵਰਤਦਾ, ਆਪੇ ਪ੍ਰਤ ਪਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।